ਸਤਨਾਮ ਵਾਹਿਗੁਰੂ ਸਾਹਿਬ ਜੀਓ ਮਹੱਲਾ ਦੂਜਾ ਹਉ ਮੈਂ ਇਹਾ ਜਾਤ ਹੈ ਹਉ ਮੈਂ ਕਰਮ ਕਬਾਹੇ ਏਹੀ ਬੰਧਨਾ ਫਿਰ ਜੋਨੀ ਪਾਹੇ ਹਉ ਮੈਂ ਇਹਾ ਜਾਤ ਹੈ ਹਉ ਮੈਂ ਕਰਮ ਕਮਾਹੇ ਹਉ ਮੈਂ ਏਹੀ ਬੰਧਨਾ ਫਿਰ ਜੋਨੀ ਪਾਹੇ ਹਉ ਮੈਂ ਕਿਥੋਂ ਉਪਜੈ ਕਿਤ ਸੰਜਮ ਇਹ ਜਾਏ ਹਉ ਮੈਂ ਇਹੋ ਹੁਕਮ ਹੈ ਪੈ ਕਿਰਤ ਫਿਰਾਹੇ ਹਉ ਮੈਂ ਦੀਰਗ ਰੋਗ ਹੈ ਦਾਰੂ ਪੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹੈ ਸੁਣੋ ਜਨੋ ਇਤ ਸੰਜਮ ਦੁਖ ਜਾਹੇ ਕਿਰਪਾ ਕਰੈ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹੈ ਸੁਣੋ ਜਨੋ ਇਤ ਸੰਜਮ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸ਼ਬਦ ਗੁਰੂ ਦੇਵ ਦੁਨੀਆਂ ਦੇ ਮਾਲਕ ਸਰਬ ਕਲਾ ਭਰਪੂਰ ਅੰਤਰਜਾਮੀ ਸਰਬ ਸੁਖ ਦਾਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾ ਕਮਲਾਂ ਅੰਦਰ ਸੁਭਾਏ ਮਾਨ ਗੁਰੂ ਸਵਾਰੇ ਸਤਸੰਗੀ ਜਨੋ, ਆਪ ਜੀ ਨੇ ਯਤਨ ਕਰਕੇ ਸਮੇਂ ਵਿਚੋਂ ਸਮਾਂ ਕੱਢ ਕੇ ਗੁਰੂ ਦਰਬਾਰ ਅੰਦਰ ਪਹੁੰਚ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿਚ ਅਰਦਾਸ ਬੇਨਤੀ ਨਮਸਕਾਰ ਕਰਕੇ ਆਪਣੇ ਮਸਤਕ ਨੂੰ ਭਾਗਸ਼ਾਲੀ ਬਣਾਇਆ ਹੈ। ਅੱਜ ਦਾ ਲੜੀਵਾਰ ਪ੍ਰਕਰਨ ਜੋ ਹੈ ਦੂਸਰੇ ਸਤਿਗੁਰੂ ਗੁਰੂ ਅੰਗਦ ਦੇਵ ਤਿਨਾਂ ਦੇ ਸਲੋਕਾਂ ਵਿਚੋਂ ਹੈ। ਜਿਵੇਂ ਕਿ ਪਿਛਲੇ ਦਿਨਾਂ ਅੰਦਰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿਚੋਂ ਹਉਮੈ ਦੇ ਸੰਬੰਧ ਵਿਚ ਆਪਾਂ ਵਿਚਾਰ ਕਰਦੇ ਆ ਰਹੇ ਹਾਂ, ਇਹ ਸਲੋਕ ਵੀ ਅੱਜ ਹਉਮੈ ਦੇ ਸੰਬੰਧ ਵਿਚ ਹੈ। ਅੱਜ ਸਤਿਗੁਰਾਂ ਨੇ ਇਸ ਵਚਨ ਵਿਚ ਇਕ ਸਵਾਲ ਕੀਤਾ ਹੈ ਕਿ ਹਉ ਮੈਂ ਕਿਥੋਂ ਉਪਜੈ, ਕਿਉਂਕਿ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਇਸ ਗੱਲ ਨੂੰ ਵਾਰ ਵਾਰ ਜ਼ੋਰ ਦੇ ਕੇ ਕਿਹਾ ਗਿਆ ਹੈ ਕਿ ਪਰਮਾਤਮਾ ਦੇ ਮਿਲਣ ਵਿਚ ਜੋ ਦੀਵਾਰ ਹੈ, ਜੋ ਰੋੜਾ ਹੈ, ਉਹ ਹੋਰ ਕੋਈ ਵਿਕਾਰ ਜ਼ਿਆਦਾ ਨਹੀਂ ਹੈ। ਭਾਵੇਂ ਕਿ ਗੁਰਬਾਣੀ ਨੇ ਪੰਜ ਰੋਗ ਕਹੇ ਨੇ, ਪੰਜ ਵਿਕਾਰ ਨੇ, ਔਰ ਇਹ ਪੰਜ ਵਿਕਾਰ ਬੜੇ ਪ੍ਰਬਲ ਨੇ, ਪਰ ਧੰਨ ਗੁਰੂ ਅਰਜਨ ਦੇਵ ਜੀ ਨੇ ਇੱਕ ਥਾਂ ਤੇ ਇੱਕ ਬਚਨ ਕਿਹਾ ਕਿ ਐਸੋ ਗੁਣ ਮੇਰੋ ਪ੍ਰਭ ਦੀ ਕੀਨ, ਪੰਚ ਦੋਖ ਅਰ ਅਹੰਗ ਰੋਗ। ਇੱਕ ਛੇਵੀਂ ਚੀਜ਼ ਦੱਸੀ ਜਿਹਨੂੰ ਅਹੰਗ ਰੋਗ ਕਿਹਾ। ਇਹ ਪੈਦਾ ਕਿੱਥੋਂ ਹੁੰਦਾ? ਅੱਜ ਗੁਰੂ ਅਰਜਨ ਗੁਰੂ ਅੰਗਦ ਦੇਵ ਸਾਹਿਬ ਕਹਿ ਰਹੇ, ਕਿਉਂਕਿ ਇਹ ਇੱਕ ਹਉਮੈ ਜਿਹੜੀ ਹੈ, ਸਾਰੇ ਜਿੰਨੇ ਵੀ ਸਾਡੇ ਅੰਦਰ ਵਿਕਾਰ ਨੇ ਸਾਰਿਆਂ ਦੀ ਮਾਂ ਹਉਮੈ ਹੈ। ਜਿੰਨਾ ਚਿਰ ਹਉਮੈ ਬਚੀ ਰਹੇਗੀ, ਬਾਕੀ ਦੇ ਵਿਕਾਰ ਕਦੀ ਮਰਨਗੇ, ਕਦੀ ਫਿਰ ਖੜੇ ਹੋ ਜਾਣਗੇ, ਕਦੀ ਘੱਟ ਹੋਣਗੇ, ਕਦੀ ਜ਼ਿਆਦਾ ਹੋ ਜਾਣਗੇ। ਪਰ ਜਿਸ ਬੰਦੇ ਦੇ ਮਨ ਵਿੱਚੋਂ ਹਉਮੈ ਖਤਮ ਹੋ ਗਈ, ਉਹਦੇ ਤੇ ਇਉਂ ਕਹੋ ਵੀ ਜਿਵੇਂ ਧਰਤੀ ਵਿੱਚੋਂ ਬੀਜ ਹੀ ਖਤਮ ਹੋ ਗਏ, ਨਾ ਉੱਥੇ ਫਿਰ ਲੋਭ ਪੈਦਾ ਹੋਵੇਗਾ, ਨਾ ਮੋਹ ਪੈਦਾ ਹੋਵੇਗਾ, ਨਾ ਕੋਈ ਹੋਰ ਵਿਕਾਰ ਪੈਦਾ ਹੋਵੇਗਾ। ਪਰ ਜੇ ਹਉਮੈ ਮਨੁੱਖ ਵਿੱਚੋਂ ਖਤਮ ਨਾ ਹੋਈ ਤਾਂ ਉਹ ਇਸ ਤਰ੍ਹਾਂ ਦੀ ਕਹਾਣੀ ਜੀਵਨ ਵਿੱਚ ਚੱਲੇਗੀ ਜਿਵੇਂ ਬਾਹਰੋਂ ਬਾਹਰੋਂ ਅਸੀਂ ਕਿਸੇ ਰੁੱਖ ਨੂੰ ਕਈ ਵਾਰੀ ਕੱਟਦੇ ਹਾਂ, ਕਈ ਵਾਰੀ ਉਹਦੀਆਂ ਟਹਿਣੀਆਂ, ਕਈ ਵਾਰੀ ਉਹਦੇ ਪੱਤੇ ਤੋੜੇ ਜਾਂਦੇ ਨੇ, ਪਰ ਉਹ ਪਲਟ ਪਲਟ ਕੇ ਹੋਰ ਪੱਤਿਆਂ ਨੂੰ ਜਨਮ ਦਿੰਦਾ। ਜਿਵੇਂ ਕਿਸੇ ਰੁੱਖ ਦੇ ਆਪਾਂ ਕਈ ਵਾਰੀ ਉਹਨੂੰ ਛਾਂਗ ਦਿੰਦੇ ਹਾਂ, ਕਈ ਵਾਰੀ ਟਹਿਣੀਆਂ ਲਾਉਂਦੇ ਹਾਂ, ਭਾਈ ਸਾਹਿਬ ਬੁਲਾ ਰਹੇ, ਕਈ ਵਾਰੀ ਟਹਿਣੀਆਂ ਲਾ ਕੇ ਆਪਾਂ ਉਸ ਰੁੱਖ ਨੂੰ ਖਤਮ ਕਰਨ ਦਾ ਯਤਨ ਕਰਦੇ ਹਾਂ, ਪਰ ਜਿੰਨਾ ਚਿਰ ਉਹਦੀ ਜੜ੍ਹ ਨਾ ਪੱਟੀ ਜਾਏ ਉਨਾ ਚਿਰ ਅਸੀਂ ਇੱਕ ਟਹਿਣੀ ਪੱਟਾਂਗੇ ਚਾਰ ਹੋਰ ਪੈਦਾ ਹੋਣਗੇ, ਅਸੀਂ ਇੱਕ ਪੱਤੇ ਨੂੰ ਤੋੜਾਂਗੇ ਦਸ ਪੱਤੇ ਪੈਦਾ ਹੋਣਗੇ। ਯਾਦ ਰੱਖੀਏ, ਅੱਜ ਜਿੰਨੇ ਅਸੀਂ ਬਾਹਰੋਂ ਬਾਹਰੋਂ ਕਰਮ ਕਰ ਰਹੇ ਹਾਂ, ਭਾਵੇਂ ਕਿੰਨੀ ਤਰ੍ਹਾਂ ਦੇ, ਇਹ ਪੱਤੇ ਤੋੜਨ ਦੇ ਸਮਾਨ ਹੈ। ਅਸੀਂ ਥੋੜਾ ਜਿਹਾ ਚੰਗੇ ਬਣਦੇ ਹਾਂ, ਦੂਸਰੇ ਦਿਨ ਬੁਰਿਆਈ ਚਾਰ ਗੁਣਾ ਹੋਰ ਵੱਧ ਜਾਂਦੀ, ਕਿਉਂਕਿ ਉਹ ਸੋਚ ਸੋਚ ਕੇ ਬਾਹਰੋਂ ਬਾਹਰੋਂ ਕੀਤਾ ਜਾਂਦਾ। ਇਸ ਕਰਕੇ ਹਜ਼ੂਰ ਨੇ ਇੱਕ ਗੱਲ ਕਹੀ ਕਿ ਤੂੰ ਆਪਣੇ ਅੰਦਰ ਜਿਹੜੀ ਸਾਰੇ ਕਬਾੜ ਦੀ ਜੜ ਹੈ ਉਹ ਹਉਮੈ, ਉਹਦੇ ਵੱਲ ਧਿਆਨ ਕਰ ਪਈ, ਉਹ ਕਿੱਥੋਂ ਪੈਦਾ ਹੋ ਰਹੀ, ਤਾਂ ਕਿ ਤੇਰੇ ਅੰਦਰੋਂ ਇਹ ਪਰਦੇ ਟੁੱਟ ਜਾਣ, ਭਰਮ ਦੇ ਕੜ ਲਹਿ ਜਾਣ। ਬਸ ਹੈ ਪਰਦਾ ਹੀ। ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਹੈ ਕਿ ਜਿਸ ਰੱਬ ਦੇ ਵਿੱਚ ਸੁੱਖ ਦੀਆਂ ਹਵਾਵਾਂ ਆ ਰਹੀਆਂ ਨੇ, ਜਿਸ ਦੇ ਅੰਦਰੋਂ ਸ਼ਾਂਤੀ ਦੇ ਸੋਮੇ ਫੁੱਟਦੇ ਨੇ, ਜਿਹਦੇ ਵਿੱਚੋਂ ਤ੍ਰਿਪਤੀ ਮਿਲਦੀ ਹੈ, ਜਿਹਦੇ ਵਿੱਚੋਂ ਆਨੰਦ ਨੇ ਪੈਦਾ ਹੋਣਾ, ਜਿਹਦੇ ਅੰਦਰੋਂ ਸਾਨੂੰ ਏ ਟੂ ਜੈਡ ਸਵਾਰਥ ਮਨੋਰਥ ਸਾਰੇ ਉਹਦੇ ਵਿੱਚੋਂ ਲੱਭਣੇ ਨੇ, ਉਹਦੇ ਵਿੱਚ ਤੇ ਸਾਡੇ ਵਿੱਚ ਦੂਰੀ ਨਹੀਂ ਹੈ, ਦੂਰੀ ਕੋਈ ਨਹੀਂ ਹੈ। ਸਤਿਗੁਰਾਂ ਨੇ ਬਾਣੀ ਵਿੱਚ ਕਿਹਾ ਹੈ ਕਿ ਦੋ ਮਨੁੱਖ ਇੱਕੋ ਥਾਂ ਤੇ ਰਹਿੰਦੇ ਹੋਣ, ਵਿਚਕਾਰ ਕੋਈ ਪਰਦਾ ਲਾ ਦਈਏ, ਕੰਧ ਲਾ ਦਈਏ, ਤੇ ਉਹ ਇਕੱਠੇ ਹੁੰਦਿਆਂ ਵੀ ਇੱਕ ਦੂਜੇ ਨਾਲ ਮਿਲ ਨਹੀਂ ਸਕਣਗੇ। ਇਹ ਤਾਂ ਗੱਲ ਪੱਕੀ ਹੈ ਕਿ ਜਿਸ ਘਰ ਵਿੱਚ ਅਸੀਂ ਰਹਿੰਦੇ ਹਾਂ ਉਸ ਘਰ ਦੇ ਨਾਲ ਜਿਹੜੀ ਗੁਆਂਢੀਆਂ ਦੀ ਕੰਧ ਹੈ ਉਹ ਸਿਰਫ 4-5 ਇੰਚ ਦੀ ਕੰਧ ਹੈ, ਪਰ ਸਾਰੀ ਉਮਰ ਉਹ ਕੰਧ ਵਿੱਚ ਦੀਵਾਰ ਖੜੀ ਰਹਿੰਦੀ ਹੈ ਤੇ ਅਸੀਂ ਉਸ ਕੰਧ ਕਰਕੇ ਅਸੀਂ ਉਹਨਾਂ ਨੂੰ ਦੇਖ ਨਹੀਂ ਸਕਦੇ। ਸਤਿਗੁਰਾਂ ਨੇ ਇਸੇ ਤਰ੍ਹਾਂ ਕਿਹਾ ਵੀ ਤੇਰੇ ਅੰਦਰ ਤੇ ਰੱਬ ਦੇ ਵਿੱਚ ਉਹਦੇ 4-5 ਇੰਚ ਦੀ ਕੰਧ ਹੈ, ਇਹ ਤੇ ਪਰਦਾ ਬਿਲਕੁਲ ਛੋਟਾ ਹੈ, ਪਰ ਇਹਨੂੰ ਤੂੰ ਤੋੜਦਾ ਨਹੀਂ, ਇਹਨੂੰ ਬਣਾ ਕੇ ਰੱਖਣ। ਇਹਨੂੰ ਕਿਹਾ ਜਪਜੀ ਸਾਹਿਬ ਦੇ ਅੰਦਰ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਪਾਲ ਕਹਿੰਦੇ ਕੰਧ ਨੂੰ। ਉਸ ਕੰਧ ਨੂੰ ਹੀ ਹਉਮੈ ਕਿਹਾ ਗਿਆ ਤੇ ਇੱਥੇ ਆਉਣ ਦਾ ਪ੍ਰਯੋਜਨ ਜਿੱਥੇ ਆਪਾਂ ਆਏ ਹਾਂ ਉਸ ਹਉਮੈ ਨੂੰ ਤੋੜਨਾ ਹੈ। ਸੱਚ ਜਾਣੋ ਪਰਮਾਤਮਾ ਨੇ ਮਨੁੱਖ ਨੂੰ ਕੇਵਲ ਇਸ ਵਾਸਤੇ ਬਣਾਇਆ ਸੀ ਕਿ ਸੰਸਾਰ ਵਿੱਚ ਮਨੁੱਖ ਜੀਵੇ ਜ਼ਰੂਰ ਪਰ ਪਰਮਾਤਮਾ ਦੇ ਵਿੱਚ ਲੀਨ ਹੋ ਕੇ ਜਿੰਦਾ ਰਹੇ। ਆਪਣੀ ਹੋਂਦ ਨੂੰ ਛੋਟਾ ਜਿਹਾ ਸਮਝ ਕੇ ਬਿਲਕੁਲ ਛੋਟੀ ਦੁਨੀਆਂ ਵਿੱਚ ਵਿਚਰਦਾ ਰਹੇ। ਇਹ ਸਾਰਾ ਸੰਸਾਰ ਹਉਮੈ ਨੂੰ ਖਤਮ ਕਰਨ ਦਾ ਅਰਥ ਇਹੀ ਹੈ। ਅੱਜ ਦੇ ਜਿੰਨੇ ਲੰਬੇ ਸਲੋਕ ਨੇ ਹਉਮੈ ਦੇ ਸੰਬੰਧ ਵਿੱਚ ਇਹ ਕਿਸੇ ਹੰਕਾਰੀ ਨਾਲ ਸੰਬੰਧਿਤ ਨਹੀਂ। ਉਹਦੇ ਮੂੰਹ ਤੋਂ ਬੋਲ ਕੇ ਕਹਿੰਦਾ ਮੇਰੇ ਵਿੱਚ ਹਉਮੈ। ਇਸ ਹਉਮੈ ਦਾ ਅਰਥ ਇਹ ਹੈ ਜਿਹੜਾ ਸਾਡੇ ਤੇ ਰੱਬ ਦੇ ਵਿੱਚ ਪੜਦਾ ਪਿਆ ਹੋਇਆ ਉਹਨੂੰ ਕਿਵੇਂ ਤੋੜਿਆ ਜਾਏ। ਉਹ ਟੁੱਟੇ ਤੇ ਤਾਂ ਦੀਦਾਰ ਹੋ, ਉਹ ਟੁੱਟੇ ਤੇ ਤਾਂ ਸਾਡਾ ਸੰਪਰਕ ਬਣੇ ਵਾਹਿਗੁਰੂ ਦੇ ਨਾਲ ਜਿਹੜਾ ਸਾਡੇ ਬਿਲਕੁਲ ਮਨ ਦੇ ਨੇੜੇ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੋਹਨ ਪ੍ਰਾਣ ਮਾਣ ਰੰਗੀਲਾ, ਉਹਨਾਂ ਨੇ ਦੇਖਿਆ ਨਾ ਤਾਂ ਕਿਹਾ। ਉਹ ਜਿਹੜਾ ਮਨ ਨੂੰ ਮੋਹਣ ਲੈਣ ਵਾਲਾ ਮੇਰਾ ਪ੍ਰੀਤਮ ਪਿਆਰਾ ਹੈ, ਪ੍ਰੀਤ ਨਾਲ ਭਰਿਆ ਹੋਇਆ, ਮਾਣ ਪ੍ਰਾਣ ਰੰਗੀਲਾ ਤੇ ਜਿਹਦੇ ਵਿੱਚ ਰੰਗਾਂ ਦਾ ਕੋਈ ਅੰਤ ਨਹੀਂ, ਜਿਹਦੇ ਵਿੱਚ ਖੁਸ਼ੀਆਂ ਦੀ ਕੋਈ ਕਮੀ ਨਹੀਂ, ਜਿਹਦੇ ਵਿੱਚ ਆਨੰਦ ਹੀ ਆਨੰਦ ਹੈ, ਜਿਹਦੇ ਵਿੱਚ ਸੁੰਦਰਤਾ ਹੀ ਸੁੰਦਰਤਾ, ਜਿਹਦੇ ਵਿੱਚ ਖੇੜਾ ਹੀ ਖੇੜਾ ਹੈ, ਜਿਹਦੇ ਵਿੱਚ ਕਦੀ ਦੁੱਖ ਨਹੀਂ ਆਉਂਦਾ। ਔਰ ਹਜ਼ੂਰ ਨੇ ਤੇ ਰੱਬ ਦੇ ਬਾਰੇ ਕੁਝ ਇਸ ਤਰ੍ਹਾਂ ਦੇ ਬਚਨ ਕਹੇ, ਉਹ ਕਹਿੰਦੇ ਨੇ ਤੂੰ ਮੈਨੂੰ ਆਪਣੇ ਨਾਲ ਰੱਖ ਤੇ ਜੇ ਮੈਨੂੰ ਤੇਰੇ ਨਾਲ ਕੰਡਿਆਂ ਨੂੰ ਸੇਜ ਬਣਾ ਕੇ ਸੌਣਾ ਪਏ ਮੈਂ ਉਹਨਾਂ ਕੰਡਿਆਂ ਨੂੰ ਵੀ ਫੁੱਲ ਸਮਝ ਲਵਾਂ, ਪਰ ਤੇਰੇ ਤੋਂ ਦੂਰੀ ਮਖਮਲ ਦੀਆਂ ਤੁਲਾਈਆਂ ਮੈਨੂੰ ਵੱਢਦੀਆਂ ਨੇ, ਉਹ ਮੈਨੂੰ ਚੁੱਭਦੀਆਂ ਨੇ। ਕਲਗੀਆਂ ਵਾਲੇ ਪਾਤਸ਼ਾਹ ਨੇ ਇਹ ਵਿਆਖਿਆ ਕੀਤੀ ਸੀ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁੱਧ ਬਿੰਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣਾ। ਤੇਰੇ ਤੋਂ ਬਿਨਾਂ ਮੈਨੂੰ ਭਾਵੇਂ ਕਿੰਨੇ ਸੋਹਣੇ ਮੰਦਰ ਮਿਲ ਜਾਣ ਪਰ ਮੈਨੂੰ ਇਉਂ ਲੱਗਦਾ ਜਿਵੇਂ ਕਿਸੇ ਸੰਤ ਦੀ ਖੁੱਡ ਵਿੱਚ ਬੈਠੇ ਹੋਏ। ਤੇਰੇ ਤੋਂ ਬਿਨਾਂ ਇੰਨੇ ਪਦਾਰਥ ਮੈਨੂੰ ਚੁੱਭਦੇ ਨੇ। ਤੇ ਗੁਰੂ ਅਰਜਨ ਦੇਵ ਜੀ ਨੇ ਕਿਹਾ, ਕਹਿਣ ਲੱਗੇ ਧੂੜੀ ਵਿੱਚ ਲੋੜੰਦੜੀ ਸੋਹਾਂ, ਜੇ ਜ਼ਮੀਨ ਤੇ ਸੌਣਾ ਪਏ, ਜੇ ਗਰੀਬੀ ਵਿੱਚ ਰਹਿਣਾ ਪਏ, ਪਰ ਤੇਰਾ ਸੰਗ ਸਾਥ ਮਿਲਦਾ ਰਹੇ ਉਹ ਕਿੰਨਾ ਕੁ ਕੀਮਤੀ ਹੋਵੇਗਾ ਜੀਵਨ, ਜਿਹਦੇ ਵਿੱਚ ਅੰਦਰ ਪਰਮਾਤਮਾ ਦਾ ਪਿਆਰ ਪੈਦਾ ਹੋ ਜਾਏ, ਜਿਹਦੇ ਵਿੱਚ ਅੰਦਰੋਂ ਉਹਦਾ ਮੋਹ ਆ ਜਾਏ, ਉਹਦੇ ਨਾਲ ਅੰਦਰ ਜੁੜਨ ਦੀ ਬਿਰਤੀ ਪੈਦਾ ਹੋ ਜਾਏ, ਤੇ ਸਮਝ ਲੈਣਾ ਇਹ ਮਨੁੱਖਾ ਸਰੀਰ ਮਨੁੱਖਾ ਜੀਵਨ ਸਫਲ ਹੋ ਗਿਆ। ਇਸ ਲਈ ਸਤਿਗੁਰੂ ਕਹਿੰਦੇ ਨੇ ਧੂੜੀ ਵਿੱਚ ਲੋੜੰਦੜੀ ਸੋਹਣਾ, ਧੂੜੀ ਦਾ ਅਰਥ ਹੈ ਮਿੱਟੀ ਵਿੱਚ, ਲੋੜੰਦੜੀ ਦਾ ਅਰਥ ਹੈ ਪੈ ਜਾਣਾ, ਲੇਟ ਜਾਣਾ, ਉਹਦੇ ਵਿੱਚ ਲੇਟਣਾ, ਸੋਹਾਂ ਸੋਹਾਂ ਦਾ ਅਰਥ ਹੈ ਮੈਂ ਸੁੰਦਰ ਲੱਗਾਂਗਾ। ਨਾਨਕ ਤੈ ਸਹਿ ਲਾਲੇ, ਹੇ ਵਾਹਿਗੁਰੂ ਤੇਰਾ ਮਿਲਾਪ, ਉਹ ਦੀਵਾਰ ਟੁੱਟ ਜਾਏ ਤਾਂ ਫਿਰ ਤਾਂ ਦੁਨੀਆਂ ਦੀ ਕੋਈ ਵੀ ਗਮ ਮੇਰੇ ਸਾਹਮਣੇ ਖੜਾ ਨਹੀਂ ਹੋ ਸਕਦਾ, ਤੇ ਤੇਰੇ ਤੋਂ ਬਿਨਾਂ ਸਾਰੀਆਂ ਖੁਸ਼ੀਆਂ ਗਮ ਬਣ ਕੇ ਆ ਗਈਆਂ। ਬਸ ਉਸ ਦੀਵਾਰ ਨੂੰ ਹਉਮੈ ਕਿਹਾ ਗਿਆ ਜਿਹੜੀ ਸਾਡੇ ਵਿੱਚ ਤੇ ਰੱਬ ਵਿੱਚ। ਗੁਰੂ ਅਰਜਨ ਦੇਵ ਜੀ ਕਹਿੰਦੇ ਮੋਹਨ ਮਾਨ ਪ੍ਰਾਣ ਰੰਗੀਲਾ, ਇਹ ਜਿਹੜਾ ਤੁਸੀਂ ਮੋਹਨ ਕਹਿੰਦੇ ਹੋ, ਵਾਹਿਗੁਰੂ ਅਕਾਲ ਪੁਰਖ ਕਿੱਥੇ ਰਹਿੰਦਾ ਹੈ, ਇਹਦਾ ਘਰ ਕਿਹੜਾ ਹੈ, ਕਿਸੇ ਮਸੀਤ ਵਿੱਚ, ਕਿਸੇ ਗੁਰਦੁਆਰੇ ਵਿੱਚ, ਕਿਸੇ ਮੰਦਰ ਵਿੱਚ, ਕਿਸੇ ਪੱਛਮ ਜਾਂ ਪੂਰਬ ਵਿੱਚ, ਕਿਹੜੀ ਰਾਹ ਵਿੱਚ, ਕਿਹੜੇ ਥਾਂ ਤੇ ਰਹਿੰਦਾ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਜਵਾਬ ਦਿੰਦੇ ਨੇ ਭਾਵੇਂ ਸਾਰੇ ਥਾਵਾਂ ਤੇ ਰਹਿੰਦਾ ਪਰ ਜੇ ਤੂੰ ਮਿਲਣਾ ਹੈ ਤੇ ਬਾਸ ਰਹੇ ਉਹ ਹੀਰੇ ਕੇ ਸੰਗੇ, ਉਹਦਾ ਨਿਵਾਸ ਤੇਰੇ ਹਿਰਦੇ ਤੇ ਬਿਲਕੁਲ ਨਾਲ ਹੈ ਔਰ ਉਹ ਤੇਰੇ ਗੁਆਂਢ ਵਿੱਚ ਰਹਿੰਦਾ ਔਰ ਬੜੇ ਚਿਰ ਦਾ ਤੇਰੀ ਉਡੀਕ ਵਿੱਚ ਬੈਠਾ ਹੋਇਆ ਕਿ ਕਦੋਂ ਮੇਰਾ ਦਰਵਾਜ਼ਾ ਆ ਕੇ ਖੜਕਾਏਗਾ, ਪਰ ਤੈਨੂੰ ਉਹਦੀ ਸਮਝ ਨਹੀਂ ਹੈ, ਤੈਨੂੰ ਉਹਦਾ ਪਤਾ ਨਹੀਂ। ਤੂੰ ਹੋਰ ਤੇ ਬੜੇ ਦਰਵਾਜ਼ੇ ਖੜਕਾਏ ਨੇ, ਤੂੰ ਹੋਰ ਤੇ ਬੜੇ ਦਰਵਾਜ਼ਿਆਂ ਤੇ ਗਿਆ ਪਰ ਜਿਹੜਾ ਦਰਵਾਜ਼ਾ ਬਿਲਕੁਲ ਤੇਰੇ ਦਰਵਾਜ਼ੇ ਦੇ ਨਾਲ ਸੀ ਉਹਦੇ ਵੱਲ ਕਦੀ ਤੇਰਾ ਧਿਆਨ ਨਹੀਂ ਗਿਆ। ਇਸ ਲਈ ਗੁਰੂ ਸਾਹਿਬ ਨੇ ਬਾਣੀ ਵਿੱਚ ਇੱਕ ਬਚਨ ਕਿਹਾ ਹੈ ਜਿੱਦਣ ਗੁਰੂ ਨੇ ਉਹ ਦਰਵਾਜਾ ਬਿਲਕੁਲ ਨੇੜੇ ਦਿਖਾ ਦਿੱਤਾ ਨਾ, ਕਹੋ ਨਾਨਕ ਗੁਰ ਬਿਨ ਨਹੀਂ ਸੂਝੈ, ਹਰ ਸਾਜਨ ਸਭ ਕਹਿ ਨਿਕਟ ਖੜਾ। ਤੇ ਜਦੋਂ ਗੁਰੂ ਨੇ ਕਿਹਾ ਨਾ ਵੀ ਤੂੰ ਕਿੱਧਰ ਭੌਂਦਾ ਫਿਰਨਾ, ਤੇਰੇ ਘਰ ਦੇ ਬਿਲਕੁਲ ਨਾਲ ਵਾਲਾ ਘਰ ਹੀ ਰੱਬ ਦਾ ਹੈ, ਤੇ ਉਸ ਸਮੇਂ ਇਕਦਮ ਹੈਰਾਨੀ ਛਾ ਗਈ ਤੇ ਗੁਰੂ ਸਾਹਿਬ ਨੇ ਕਿਹਾ ਕਿ ਭੁੱਲੇ ਮਾਰਗ ਜਿਨ੍ਹਾਂ ਬਤਾਇਆ, ਮੈਂ ਤੇ ਭੁੱਲ ਕੇ ਬੜੀ ਦੂਰੋਂ ਜਾਣ ਥੱਕ ਚੁੱਕਾ, ਕਈ ਕਰਮ ਕੀਤੇ ਨੇ, ਕਈ ਥਕਾਵਟਾਂ ਹੋ ਗਈਆਂ ਨੇ, ਥੱਕੇ ਹੋਏ ਆ, ਬੜੇ ਲੋਕ ਹਉਮੈ ਕਰਕੇ ਥੱਕ ਗਏ। ਇਕ ਪਲੰਗ ਦੇ ਉੱਤੇ ਇਕ ਸੱਜਣ ਬੈਠਾ ਹੈ ਤੇ ਚਾਰ ਬੰਦੇ ਉਹਨੂੰ ਚੁੱਕ ਕੇ ਲਿਜਾ ਰਹੇ ਨੇ, ਉਹ ਬੈਠਾ ਹੋਇਆ। ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਅੱਗੇ ਬੈਠੇ ਹੋਏ ਸਨ। ਉਹ ਪਲੰਗ ਤੇ ਬੈਠਾ ਹੈ ਤੇ ਚਾਰ ਬੰਦਿਆਂ ਨੇ ਚੁੱਕਿਆ ਹੋਇਆ ਤੇ ਗਰਮੀ ਦੇ ਦਿਨ ਉਹਨਾਂ ਦਾ ਪਸੀਨਾ ਛੁੱਟਿਆ ਹੋਇਆ। ਹਉਮੈ ਕਿਵੇਂ ਥਕਾਉਂਦੀ, ਕਈ ਚੀਜ਼ਾਂ ਥਕਾ ਦਿੰਦੀਆਂ ਨੇ। ਗੁਰਮਤ ਦਾ ਵਿਸ਼ਾ ਥੱਕਣਾ ਨਹੀਂ ਹੈ, ਗੁਰਮਤ ਦਾ ਵਿਸ਼ਾ ਥਕੇਵੇ ਨੂੰ ਖਤਮ ਕਰਨਾ ਹੈ। ਗੁਰਮਤ ਦਾ ਵਿਸ਼ਾ ਵੱਧੇ ਚੱਟੀ ਭਰਨਾ ਨਹੀਂ ਹੈ, ਜੀਵਨ ਨੂੰ ਕਿਸੇ ਖੁਸ਼ੀ ਦੇ ਲਹਿਰੇ ਵਿਚ ਲੈ ਜਾਣਾ। ਉਹ ਸੱਜਣ ਪਲੰਗ ਤੇ ਬੈਠਾ, ਚਾਰ ਬੰਦੇ ਸੇਵਕ ਉਹਦੇ ਚੁੱਕ ਕੇ ਲੈ ਕੇ ਜਾ ਰਹੇ ਨੇ, ਪਿੱਛੇ ਇਕ ਪਾਣੀ ਵਾਲਾ ਗੜਬੀ ਵਾਲਾ ਵੀ। ਅੱਗੇ ਲਿਜਾ ਕੇ ਉਹਨਾਂ ਨੇ ਪਲੰਗ ਰੱਖ ਦਿੱਤਾ ਇਕ ਰੁੱਖ ਦੀ ਛਾਵੇਂ, ਤੇ ਉਹ ਚਾਰੇ ਜਿਹੜੇ ਚੁੱਕ ਕੇ ਲੈ ਕੇ ਜਾ ਰਹੇ ਸਨ, ਉਹ ਹੀ ਉਸ ਬੰਦੇ ਦੀਆਂ ਲੱਤਾਂ ਪੈਰ ਘੁੱਟਣ ਲੱਗ ਪਏ, ਉਹਨੂੰ ਘੁੱਟੀ ਜਾਂਦੇ ਨੇ, ਉਹਦੀਆਂ ਲੱਤਾਂ ਘੁੱਟਦੇ ਨੇ। ਹੁਣ ਭਾਈ ਮਰਦਾਨਾ ਜੀ ਕੋਲ ਬੈਠੇ ਸਨ ਤੇ ਬ੍ਰਹਮ ਗਿਆਨੀ ਸਨ, ਉਹਨਾਂ ਨੇ ਸਵਾਲ ਕੀਤਾ, ਕੱਲੇ ਕੀਰਤਨੀਏ ਨਹੀਂ ਸਨ। ਜਿੰਨੀਆਂ ਗੱਲਾਂ ਭਾਈ ਮਰਦਾਨੇ ਨੇ ਬਾਬੇ ਨਾਨਕ ਨਾਲ ਕੀਤੀਆਂ ਨੇ ਕੋਈ ਨਹੀਂ ਕਰ ਸਕਿਆ, ਕਿਉਂਕਿ ਦਿਨ ਰਾਤ ਨਾਲ ਦਿਨ ਰਾਤ ਔਰ ਇੰਨਾ ਪਿਆਰ ਸੀ ਨਾਲ ਉਹਨਾਂ ਦੇ, ਇਸ ਲਈ ਕਈ ਵਾਰੀ ਰੁੱਸ ਵੀ ਜਾਂਦੇ, ਕਈ ਵਾਰੀ ਝਗੜ ਵੀ ਪੈਂਦੇ। ਇਹ ਗੱਲ ਖਿਆਲ ਰੱਖਣਾ, ਜਿੱਥੇ ਪ੍ਰੇਮ ਹੋਵੇ ਉਥੇ ਰੁੱਸਣਾ ਪ੍ਰੇਮ ਨੂੰ ਹੋਰ ਇੱਕ ਪ੍ਰੇਮ ਦਾ ਹੀ ਸਰੂਪ ਹੈ। ਮਰਦਾਨੇ ਦਾ ਰੁੱਸਾ, ਇਹਦੇ ਉੱਤੇ ਇੱਕ ਕਿਤਾਬ ਲਿਖੀ ਗਈ ਜਿਹਦੇ ਉੱਤੇ ਭਾਈ ਮਰਦਾਨੇ ਦੀਆਂ ਪ੍ਰੇਮ ਭਰੀਆਂ ਗੱਲਾਂ ਕਹੀਆਂ ਗਈਆਂ ਨੇ। ਜਦੋਂ ਭਾਈ ਮਰਦਾਨਾ ਜੀ ਰੁੱਸਦੇ ਸਨ, ਉਹਨਾਂ ਦਾ ਚਿਹਰਾ ਵੀ ਬਿਆਨ ਕੀਤਾ ਗਿਆ ਇਸ ਤਰ੍ਹਾਂ ਦਾ ਹੁੰਦਾ ਸੀ। ਔਰ ਇੱਕ ਦਿਨ ਇੱਕ ਸਿੱਖ ਨੇ ਕਿਹਾ ਸੀ, ਮਹਾਰਾਜ ਇਹ ਬੰਦਾ ਰੋਜ਼ ਹੀ ਰੁੱਸਿਆ ਫਿਰਦਾ, ਹੋਰ ਕੋਈ ਕੀਰਤਨੀਆਂ ਰੱਖ ਲਈਏ। ਸਤਿਗੁਰਾਂ ਨੇ ਉਹਦੀ ਬਾਂਹ ਫੜ ਕੇ ਲਾਇਆ, ਕਹਿਣ ਲੱਗੇ ਬਸ ਚੁੱਪ ਕਰ। ਕਿਉਂ? ਕਹਿਣ ਲੱਗੇ ਮੇਰਾ ਆਪ ਜੀ ਕਰਦਾ ਮਰਦਾਨਾ ਕਦੀ ਕਦੀ ਰੁੱਸੇ, ਕਿਉਂਕਿ ਇਹਦਾ ਰੋਸੇ ਵਾਲਾ ਚਿਹਰਾ ਮੈਨੂੰ ਬਹੁਤ ਸੋਹਣਾ ਲੱਗਦਾ, ਇਹਦਾ ਬੜਾ ਚਿਹਰਾ ਠੀਕ ਕਰ ਦਿੱਤਾ। ਸੋ ਇੱਕ ਵਾਰੀ ਇਕਾਗਰਤਾ ਬਣਾਓ, ਇਹਦਾ ਜਿਹੜਾ ਚਿਹਰਾ ਹੈ ਬਹੁਤ ਸੁੰਦਰ ਲੱਗਦਾ ਹੈ, ਠੀਕ ਹੈ ਵਾਜ ਰਹਿੰਦੇ ਹੋ। ਔਰ ਉਸ ਵਕਤ ਸਤਿਗੁਰਾਂ ਨੂੰ ਜਦੋਂ ਇਹ ਬਚਨ ਕਹੇ, ਉਸ ਸੱਜਣ ਨੇ ਵੀ ਇਹਨੂੰ ਛੱਡ ਦਿਓ, ਹੋਰ ਬੜੇ ਕੀਰਤਨੀਏ ਨੇ, ਹੋਰ ਬਹੁਤ ਸਾਰੇ ਨੇ। ਕਹਿਣ ਲੱਗੇ ਨਹੀਂ, ਇਹ ਤੇ ਮੇਰੀ ਖੁਰਾਕ ਹੈ, ਜਿੱਦਣ ਮਰਦਾਨਾ ਰੁੱਸਦਾ ਮੈਂ ਇਹਨੂੰ ਬੜੇ ਪਿਆਰ ਨਾਲ ਵੇਹਨਾ, ਇਹਨੂੰ ਬੜੇ ਪਿਆਰ ਨਾਲ ਮਨਾਉਣਾ, ਔਰ ਮੈਨੂੰ ਆਨੰਦ ਮਿਲਦਾ ਹੈ, ਪਿਆਰ ਮਿਲਦਾ। ਇਸ ਕਰਕੇ ਜਿਹੜੀ ਬੇਨਤੀ ਤੁਹਾਡੇ ਚਰਨਾਂ ਵਿਚ ਕਰ ਰਿਹਾ ਸਾਂ ਕਿ ਸਤਿਗੁਰੂ ਦੇ ਨਾਲ ਗੱਲਾਂ ਕਰ ਰਿਹਾ ਉਹ ਸੱਜਣ ਦੀ ਗੱਲ, ਜਿਹੜਾ ਪੜ੍ਹਨ ਤੇ ਬੈਠਾ ਹੋਇਆ ਸੀ, ਚਾਰੇ ਬੰਦੇ ਚੁੱਕਣ ਵਾਲੇ ਉਹਨੂੰ ਘੁੱਟਣ ਲੱਗ ਪਏ, ਤੇ ਭਾਈ ਮਰਦਾਨਾ ਜੀ ਇਕਦਮ ਉਧਰ ਵੇਖਣ ਲੱਗ ਪਏ ਤੇ ਕਹਿਣ ਲੱਗੇ ਸਤਿਗੁਰੂ ਗਜਬ ਹੋ ਗਿਆ, ਇਹ ਬੰਦੇ ਵਿਚਾਰੇ ਨਾਲੇ ਤਾਂ ਇਹਨੂੰ ਚੁੱਕ ਕੇ ਲਿਆਏ ਨੇ, ਥੱਕੇ ਇਹ ਨੇ, ਘੁੱਟਣ ਉਹਨੂੰ ਲੱਗ ਪਏ ਨੇ, ਇਹ ਕੀ ਬਿਮਾਰੀ, ਇਹ ਕੀ ਕਾਰਨ ਹੈ? ਇਹਦੇ ਆਪ ਵਿਚਾਰੇ ਇਹਨਾਂ ਨੂੰ ਪਹਿਲਾਂ ਪਾਣੀ ਪੀਣਾ ਚਾਹੀਦਾ ਸੀ, ਪਸੀਨੇ ਦਾ ਲੱਥ ਪੱਥ ਨੇ, ਇਹ ਉਹਨੂੰ ਹੀ ਘੁੱਟਣ ਲੱਗ ਪਏ ਨੇ। ਤੇ ਸਤਿਗੁਰਾਂ ਨੇ ਕਿਹਾ, ਮਰਦਾਨਿਆ ਬੜਾ ਥੱਕਿਆ ਹੋਇਆ ਹੈ। ਮਹਾਰਾਜ ਥੱਕਿਆ ਕਾਹਦੇ ਨਾਲ? ਪਲੰਗ ਤੇ ਬਹਿ ਕੇ ਆ ਰਿਹਾ ਸੀ। ਕਹਿਣ ਲੱਗੇ ਇਸ ਜਨਮ ਦਾ ਨਹੀਂ, ਪਿਛਲੇ ਜਨਮਾਂ ਦਾ ਥੱਕਿਆ ਹੋਇਆ ਹੈ। ਕੀ ਕਰਦਾ ਰਿਹਾ? ਬੜੇ ਤਪ ਕਰਦਾ ਰਿਹਾ, ਤਪ ਕਰ ਕਰਕੇ ਥੱਕ ਗਿਆ, ਤੇ ਤਪ ਦਾ ਫਲ ਕੀ ਮਿਲਿਆ? ਵੀ ਚਾਰ ਬੰਦੇ ਸੇਵਕ ਮਿਲ ਗਏ ਅੱਗੇ ਪਿੱਛੇ ਤੁਰਨ ਵਾਲੇ। ਇਹ ਤਪ ਹੈ ਨਾ, ਗੁਰੂ ਸਾਹਿਬ ਨੇ ਬਾਣੀ ਵਿਚ ਕਿਹਾ, ਇਹ ਗੱਲ ਯਾਦ ਰੱਖਣਾ, ਅੱਜ ਜੋ ਵੀ ਸਾਡੇ ਕੋਲ ਹੈ ਇਹ ਪਿਛਲਾ, ਇਹਦੇ ਨਾਲ ਗੁਰਬਾਣੀ ਸਹਿਮਤ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ दान परा पुरवेण पुचंते महीपते। परा दा अर्थ है अज तो पहला, पिछले जन्म जा इस जन्म किते भी कीता हो, तेरे कोल अज जो भी है वो धन है, वो तंदुरुस्ती है, वो राजनीतिक शक्ति है, जां कोई ज्ञान है, जां कुछ भी है। और एक गल याद रख, अज जे तेरे कोल गुरु दा प्यार भी है ते ए प्यार भी बहुत पुराना है, कि ऐवें नहीं खिंच के लिया। ये गल याद रखना, इत्थे लखां दी गिनती विच लोक रहिंदे ने, सारे नहीं इत्थे आउणगे, बिलकुल नेड़े नेड़े भी सुते होणगे, ਉਹ ਨਹੀਂ ਆ ਸਕਦੇ, ਉਹ ਆ ਹੀ ਨਹੀਂ ਸਕਦੇ। ਜੇ ਆ ਵੀ ਗਏ ਤੇ ਨੀਂਦ ਆ ਜਾਏਗੀ। ਤੁਲਸੀ ਪੂਰਬ ਪਾਪ ਤੇ ਹਰ ਜਸ ਸੁਣੇ ਉਹ ਨਾ ਜਾਏ, ਕਹਿ ਕੂਹ ਗਏ ਕਹਿ ਲੜ ਭਰੇ ਕਹਿ ਘਰ ਕੋ ਉੱਠ ਜਾਏ। ਇਹ ਟਕਸਾਲ ਹੈ ਜਿੱਥੇ ਤੁਸੀਂ ਅਗਲੇ ਜੀਵਨ ਵਾਸਤੇ ਤਿਆਰ ਹੋ ਰਹੇ ਹੋ। ਇਸ ਲਈ ਕਦੀ ਨਾ ਇਸ ਘਰ ਵਿਚ ਆ ਕੇ ਕਹਿਣਾ ਵੀ ਅੱਜ ਆਏ ਸਾਂ ਅੱਜ ਕੋਈ ਮਨ ਨਹੀਂ ਟਿਕਿਆ, ਇਹ ਬਿਲਕੁਲ ਨਹੀਂ ਹੈ। ਇੱਥੇ ਆਇਆ ਹੋਇਆ ਥੋੜੀ ਜਿਹੀ ਨੀਅਤ ਹੋਵੇ ਬੰਦੇ ਵਿਚ, ਥੋੜੀ ਜਿਹੀ ਬਿਲਕੁਲ, ਉਦੋਂ ਅਗਲਾ ਕੰਮ ਸਤਿਗੁਰੂ ਨੇ ਕਰਨਾ। ਥੋੜਾ ਜਿਹਾ ਭਾਵ, ਥੋੜਾ ਜਿਹਾ ਪ੍ਰੇਮ ਤੇ ਆਪਣਾ ਆਪਾ ਵਾਰਨ ਦੀ ਅੰਦਰ ਥੋੜੀ ਜਿਹੀ ਤਾਂਘ ਹੋਵੇ ਨਾ, ਤੇ ਆਉਣ ਵਾਲਾ ਸਮਾਂ ਸਤਿਗੁਰੂ ਬਹੁਤ ਵਧੀਆ ਲਿਆਉਣਗੇ। ਉਹਦੇ ਵਿਚ ਧਿਆਨ ਹੋਰ ਜੁੜੇਗਾ, ਹੋਰ ਸ਼ਰਧਾ ਪ੍ਰੇਮ। ਔਰ ਇਹ ਰਸਤੇ ਤਾਂ ਫਿਰ ਸਤਿਗੁਰੂ ਦੇ ਹੱਥ ਵਿਚ ਨੇ, ਆਪਣੇ ਆਪ ਦਿਖਾਉਣਾ, ਕਿਸੇ ਨੂੰ ਦਿਖਾਉਣ ਦੀ ਲੋੜ ਹੀ ਨਹੀਂ ਪੈਂਦੀ। ਪ੍ਰੇਮ ਦੇ ਸੰਬੰਧ ਵਿਚ ਤੇ ਕਿਹਾ ਗਿਆ ਇਹ ਸਿਰਫ ਆਪਣੇ ਆਪ ਪੈਦਾ ਹੁੰਦਾ ਹੈ ਪਰਮਾਤਮਾ ਦੇ ਪ੍ਰਤੀ। ਇਸ ਲਈ ਉਹ ਥੱਕਿਆ ਹੋਇਆ ਸੀ ਸੱਜਣ, ਤੇ ਸਤਿਗੁਰਾਂ ਨੇ ਕਹਿ ਦਿੱਤਾ ਮਰਦਾਨਿਆ ਬਹੁਤ ਥਕਾਵਟ ਵਿਚ ਤੇ ਬੇਨਤੀ ਕਰ ਰਿਹਾ ਸਾਂ, ਦਾਨ ਪਰਾ ਕੁਰਬੇਣ, ਅੱਜ ਸਾਨੂੰ ਜੋ ਕੁਝ ਮਿਲਿਆ ਹੋਇਆ ਇਹਦੇ ਪਿੱਛੇ ਸਾਡੀ ਬੈਕ ਸਾਈਡ ਕੰਮ ਕਰ ਰਹੀ ਹੈ। ਭਗਤ ਕਬੀਰ ਜੀ ਨੇ ਬਾਣੀ ਵਿਚ ਕਿਹਾ, ਉਹ ਕਹਿੰਦੇ ਨੇ ਕਿ ਹਮ ਕੂਕਰ ਤੇਰੇ ਦਰਬਾਰ ਭੌਂਕੈ ਆਗੈ ਬਦਲ ਪ੍ਰਸਾਰ। ਉਹਨਾਂ ਨੇ ਅੱਗੇ ਸ਼ਬਦ ਕਿਹਾ ਕਿ ਤੁਮਰੇ ਦੁਆਰੇ ਧੁਨ ਸਹਿਜ ਕੀ ਪੂਰਬ ਜਨਮ ਹਮ ਤੁਮਰੇ ਸੇਵਕ। ਇਹ ਕਬੀਰ ਜੀ ਨੇ ਆਪਣੀ ਬਾਣੀ ਵਿਚ ਲਿਖਿਆ ਤੇ ਇਹਦੇ ਅਰਥ ਹੋਰ ਕੁਝ ਨਹੀਂ ਹੋ ਸਕਦੇ। ਇਹਦੇ ਅਰਥ ਸਿਰਫ ਇਹ ਨੇ ਵੀ ਕਬੀਰ ਸਾਹਿਬ ਕਹਿੰਦੇ ਨੇ ਪਿਛਲੇ ਜਨਮ ਵਿਚ ਵੀ ਮੈਂ ਤੇਰਾ ਦਾਸ ਸੀ। ਇਸ ਲਈ ਤੁਸੀਂ ਦੇਖੋਗੇ ਕਈ ਕਈ ਪਰਿਵਾਰ ਉਹਨਾਂ ਦਾ ਕੋਈ ਵੀ ਜੀ ਗੁਰੂ ਦੀ ਗੱਲ ਸੁਣਨ ਨੂੰ ਤਿਆਰ ਨਹੀਂ, ਪਰ ਇੱਕ ਜੀ ਜਾਂ ਦੋ ਜੀ ਇਸ ਤਰ੍ਹਾਂ ਦੇ ਹੋਣਗੇ ਜਿਨ੍ਹਾਂ ਦਾ ਮੁਹਾਰ ਆਪਣੇ ਆਪ ਗੁਰੂ ਵੱਲ ਚਲਾ ਜਾਏਗਾ, ਉਹਨਾਂ ਦਾ ਸ਼ੌਂਕ ਆਪਣੇ ਆਪ ਜਾਗ ਪਏਗਾ ਭਾਵੇਂ ਕਿਵੇਂ ਦੇ ਪਰਿਵਾਰ ਵਿਚ ਬੈਠੇ ਹੋਏ। ਇਸੇ ਤਰ੍ਹਾਂ ਤੁਸੀਂ ਦੇਖੋਗੇ ਵੀ ਕਿਸੇ ਦੇ ਮਾਤਾ ਪਿਤਾ ਧਾਰਮਿਕ ਨੇ ਔਰ ਸਾਰਾ ਪਰਿਵਾਰ ਧਾਰਮਿਕ, ਦੇ ਵਿੱਚੋਂ ਇੱਕ ਬੱਚਾ ਇਸ ਤਰ੍ਹਾਂ ਦਾ ਜਿਹੜਾ ਗੁਰੂ ਕੋਲ ਜਾਣ ਵਾਸਤੇ ਤਿਆਰ ਹੀ ਨਹੀਂ, ਉਹਦਾ ਕਾਰਨ ਉਹਦਾ ਬੈਕ ਸਾਈਡ ਪਿਛਲਾ ਹਿੱਸਾ ਜੀਵਨ ਦਾ, ਉਹਨੂੰ ਉਹ ਖਿੱਚ ਰਿਹਾ ਹੈ ਪਿੱਛੇ। ਇਸ ਲਈ ਕਬੀਰ ਸਾਹਿਬ ਕਹਿੰਦੇ ਨੇ ਪੂਰਬ ਜਨਮ ਹਮ ਤੁਮਰੇ ਸੇਵਕ, ਔਰ ਮਨ ਦਾ ਵਿਗਿਆਨ ਜਿਨ੍ਹਾਂ ਨੇ ਇਹਦੇ ਉੱਤੇ ਖੋਜ ਕੀਤੀ ਹੈ ਉਹ ਤਾਂ ਇਹ ਵੀ ਕਹਿੰਦੇ ਨੇ ਕਿ ਹਜ਼ਾਰਾਂ ਲੋਕ ਖੜੇ ਹੋਣ ਤੇ ਜਿਨ੍ਹਾਂ ਨਾਲ ਤੁਹਾਨੂੰ ਅੰਦਰੋਂ ਥੋੜਾ ਜਿਹਾ ਸਨੇਹ ਪੈਦਾ ਹੁੰਦਾ ਹੈ, ਜਾਣ ਲੈਣਾ ਕਿਤੇ ਪੁਰਾਣੀ ਇਹਨਾਂ ਦੇ ਨਾਲ ਤੁਹਾਡੀ ਕੋਈ ਨਾ ਕੋਈ ਲੈਣ ਦੇਣ ਰਿਹਾ, ਹਜ਼ਾਰਾਂ ਲੋਕਾਂ ਦੇ ਵਿੱਚੋਂ ਸਨੇਹ ਬਣੇ, ਉਹਦਾ ਕਾਰਨ ਇਹ ਹੁੰਦਾ ਤਿਰੰਗਾ ਮਿਲਦੀਆਂ ਨੇ, ਕਸ਼ਿਸ਼ ਵੱਧਦੀ ਹੈ ਕਿਉਂਕਿ ਉਹ ਪੁਰਾਣੀ ਕਿਤੇ ਇਕੱਠ ਰਿਹਾ ਹੈ। ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਰ ਕੋ ਨਾ ਸਹਾਈ, ਇਹ ਗੱਲ ਪੱਕੀ ਹੈ, ਨਾਲ ਜਾਣ ਵਾਲੇ ਕੋਈ ਨਹੀਂ, ਇਹ ਗੱਲ ਖਿਆਲ ਵਿਚ ਰੱਖਣਾ। ਇਸ ਕਰਕੇ ਪੂਰਬ ਜਨਮ ਹਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਈ। ਕਬੀਰ ਸਾਹਿਬ ਕਹਿੰਦੇ ਹੁਣ ਮਿਟਦਾ ਨਹੀਂ ਪਿਆ, ਹੁਣ ਤੇ ਤੇਰਾ ਪਿਆਰ ਅੰਦਰੋਂ ਠਾਠਾ ਮਾਰੀ ਜਾਂਦਾ। ਤੁਮਰੇ ਦੁਆਰੇ ਧੁਨ ਸਹਿਜ ਕੀ, ਤੇਰੇ ਦਰਵਾਜੇ ਦੇ ਉੱਤੇ ਇੱਕ ਬੜਾ ਸੋਹਣਾ ਸੰਗੀਤ ਵੱਜਦਾ ਪਿਆ। ਮੱਥ ਹੈ ਮੇਰੇ ਦਗਾਈ ਤੇ ਉਹ ਮੇਰੇ ਮੱਥੇ ਦੇ ਉੱਤੇ ਉਹਦਾ ਦਾਗ ਪਿਆ ਹੋਇਆ, ਉਹ ਸੰਗੀਤ ਅਜੇ ਵੀ ਵੱਜੀ ਜਾਂਦਾ, ਇਹ ਨਿਸ਼ਾਨੀ ਹੈ। ਇਸ ਲਈ ਇਹ ਸੰਗੀਤ ਦੀ ਗੱਲ ਕੀਤੀ। ਜਿਸ ਵਕਤ ਗੁਰੂ ਨਾਨਕ ਸਾਹਿਬ ਦੇ ਉੱਤੇ ਉਸ ਸੱਪ ਨੇ ਛਾਂ ਕੀਤੀ ਸੀ ਨਾ, ਜਿਹੜੀ ਤੁਸੀਂ ਸਾਖੀ ਸਰਵਣ ਕਰਦੇ ਹੋ, ਉਹਦੇ ਸੰਬੰਧ ਵਿਚ ਬੜੇ ਤਰ੍ਹਾਂ ਨਾਲ ਸਾਖੀਆਂ ਲਿਖੀਆਂ ਗਈਆਂ ਨੇ, ਪਰ ਇੱਕ ਸੱਜਣ ਨੇ ਬੜੇ ਬਾਖੂਬੀ ਨਾਲ ਇਹ ਗੱਲ ਕਹੀ। ਉਹ ਕਹਿੰਦੇ ਨੇ ਲੋਕ ਕਹਿੰਦੇ ਨੇ ਗੁਰੂ ਨਾਨਕ ਤੇ ਉਸ ਸੱਪ ਨੇ ਆ ਕੇ ਛਾਂ ਕੀਤੀ ਸੀ, ਪਰ ਮੇਰੀ ਸਮਝ ਵਿਚ ਇਉਂ ਆਉਂਦਾ
ਕਿਉਂਕਿ ਸੱਪ ਹਮੇਸ਼ਾ ਬੀਨ ਤੇ ਜਾ ਕੇ ਖੜਾ ਹੁੰਦਾ ਹੈ, ਜਿੱਥੇ ਸੰਗੀਤ ਵੱਜਦਾ ਉਥੇ ਮਸਤ ਹੁੰਦਾ ਹੈ, ਤੇ ਉਹ ਜਿਹੜਾ ਸੱਪ ਛਾਂ ਕਰਨ ਵਾਸਤੇ ਨਹੀਂ ਗਿਆ ਉਹ ਤੇ ਬਾਬੇ ਨਾਨਕ ਦੇ ਮੱਥੇ ਵਿਚੋਂ ਵੱਜਦੇ ਹੋਏ ਸੰਗੀਤ ਦੇ ਉੱਤੇ ਮਸਤ ਹੋ ਕੇ ਖੜਾ ਪਿਆ ਸੀ, ਉਥੋਂ ਸੰਗੀਤ ਸੁਣ ਰਿਹਾ ਸੀ। ਜਿਹੜਾ ਸੰਗੀਤ ਪਰਤ ਕੇ ਸੰਸਾਰ ਦੇ ਸੰਗੀਤ ਨੂੰ ਉਹਦੇ ਵਾਸਤੇ ਸੁਣਨਾ ਔਖਾ ਹੋ ਜਾਂਦਾ, ਉਹ ਬੇਕਾਰ ਹੋ ਜਾਂਦਾ, ਮਿੱਟੀ ਹੋ ਜਾਂਦਾ। ਇਸ ਲਈ ਸੰਸਾਰ ਉਦੋਂ ਹੀ ਛੁੱਟਦਾ, ਸੱਚ ਵਿਚ ਉਹਦੇ ਤੋਂ ਪਹਿਲਾਂ ਨਹੀਂ ਛੁੱਟੇਗਾ, ਫੜਿਆ ਰਹੇਗਾ ਮਨੁੱਖ। ਜਿਸ ਦਿਨ ਉਹਨੂੰ ਅੰਦਰੋਂ ਕੁਝ ਰੱਬ ਵੱਲੋਂ ਦਾਤ ਮਿਲੇਗੀ ਤਾਂ ਸੰਸਾਰ ਗੁਆਚ ਜਾਏਗਾ, ਛੱਡਣਾ ਨਹੀਂ ਪਏਗਾ। ਜਿਹਨੂੰ ਗੁਰੂ ਅਮਰਦਾਸ ਜੀ ਕਹਿੰਦੇ ਸਾਚ ਨਾਮ ਆਧਾਰ ਮੇਰਾ ਜਿਹਨੂੰ ਭੁੱਖਾਂ ਸਭ ਗਵਾਈਆਂ, ਗਵਾਈਆਂ ਦਾ ਅਰਥ ਡਿੱਗ ਪਈਆਂ, ਪਤਾ ਨਹੀਂ ਲੱਗਾ, ਜਿਵੇਂ ਰਾਹ ਵਿਚ ਆ ਰਹੇ ਸੀ ਪਰਸ ਡਿੱਗ ਪਿਆ, ਗੁਆਚ ਗਿਆ, ਪਤਾ ਵੀ ਨਹੀਂ ਰਿਹਾ ਕਿੱਥੇ ਗਿਆ। ਅੰਦਰ ਝਾਤੀ ਮਾਰ ਕੇ ਵੇਖੀ ਜਿਹੜੀਆਂ ਬੁਰਾਈਆਂ ਤੰਗ ਕਰਦੀਆਂ ਰਹੀਆਂ ਸਾਰੀ ਉਮਰ, ਜਿੱਦਣ ਰੱਬ ਨੇ ਇੱਕ ਗੱਫਾ ਦਿੱਤਾ ਥੋੜਾ ਜਿਹਾ ਅੰਦਰੋਂ, ਉਹਨਾਂ ਦਾ ਪਤਾ ਨਹੀਂ ਲੱਗਾ ਚਲੀਆਂ ਕਿੱਧਰ ਗਈਆਂ, ਕਿਉਂ? ਕਿਉਂਕਿ ਅੱਗੋਂ ਮਿਲਿਆ ਤੇ ਪਿਛਲਾ ਛੁੱਟ ਗਿਆ। ਇਸ ਲਈ ਗੁਰੂ ਸਾਹਿਬ ਕਿਸੇ ਪਾਪੀ ਨੂੰ ਜ਼ਿਆਦਾ ਜ਼ੋਰ ਨਹੀਂ ਦਿੰਦੇ ਪਾਪ ਛੱਡੇ ਖਿਆਲ ਵਿਚ ਰੱਖਣ। ਇਸ ਘਰ ਵਿਚ ਆ ਕੇ ਕਦੀ ਨਾ ਸੋਚਣਾ ਮੈਂ ਪਾਪੀ ਹਾਂ, ਔਰ ਕਿਹਾ ਜਾਂਦਾ ਬੜਾ ਅਪਰਾਧੀ ਪਾਪੀ ਹੈ, ਠੀਕ ਹੈ, ਇਹਦੇ ਤੋਂ ਗੁਰੇਜ ਕਰਨ ਵਾਸਤੇ ਕਿਹਾ ਜਾਂਦਾ ਹੈ। ਪਰ ਸਾਈਂ ਬੁੱਲੇ ਸ਼ਾਹ ਕਹਿੰਦੇ ਨੇ ਤੂੰ ਪਾਪੀ ਤੂੰ ਪਾਪੀ ਕਹਿ ਕੇ ਮੁੱਲਾ ਜਾਣ ਸੁਕਾਈ। ਉਹ ਕਿਤੇ ਮੁਸੀਬਤ ਵਿਚ ਚਲੇ ਗਏ ਨਾ ਤੇ ਮੁੱਲਾ ਜੀ ਕਹਿ ਰਹੇ ਸਨ ਵੀ ਪਾਪੀ ਹੈ ਮਨੁੱਖ, ਬਹੁਤ ਪਾਪ ਕਰਦਾ। ਉਹ ਕਹਿੰਦਾ ਉਹ ਮੇਰੀ ਕਿਉਂ ਜਾਣ ਸੁਕਾਈ ਜਾਂਦਾ, ਰੱਬ ਤੇ ਪਿਆਰ ਕਰਦਾ ਮੇਰੇ ਨਾਲ। ਇੱਥੇ ਪਾਪੀਆਂ ਨੂੰ ਅਸਲ ਵਿਚ ਹਾਸਪਿਟਲ ਦੇ ਅਰਥ ਹੀ ਕੀ ਨੇ, ਉੱਥੇ ਮਰੀਜ਼ ਹੀ ਆਉਣੇ ਚਾਹੀਦੇ ਨੇ। ਗੁਰਦੁਆਰੇ ਦਾ ਅਰਥ ਹੀ ਇਹ ਜਿੱਥੇ ਪੁੰਨ ਆਤਮਾ ਆਉਣੀਆਂ ਚਾਹੀਦੀਆਂ ਨੇ, ਪਾਪੀ ਵੀ ਆਉਣੇ ਚਾਹੀਦੇ ਨੇ, ਉਹਨਾਂ ਨੂੰ ਵੀ ਥਾਂ ਹੈ, ਕਿਉਂਕਿ ਦਵਾਈ ਹੈ ਇਸ ਘਰ ਦੇ ਅੰਦਰ। ਇਸ ਕਰਕੇ ਇਹ ਹੀਨਤਾ ਇਸ ਦੁਆਰੇ ਤੇ ਨਹੀਂ ਹੋਣੀ ਚਾਹੀਦੀ ਕਿ ਮੈਂ ਕਿਵੇਂ ਦਾ। ਹਾਂ, ਇੱਕ ਜ਼ਰੂਰ ਹੋਣਾ ਚਾਹੀਦਾ ਕਿ ਸਤਿਗੁਰੂ ਦੇ ਅੱਗੇ ਆ ਕੇ ਅੰਦਰੋਂ ਸਿੱਖ ਦਾ ਫਰਜ਼ ਬਣਦਾ ਹੈ ਕਿ ਉਹ ਪਿਛਲੇ 24 ਘੰਟਿਆਂ ਦੇ ਵਿਚ ਜੋ ਵੀ ਕਰਕੇ ਆਇਆ ਕਿ ਉਹਨੂੰ ਪਤਾ ਹੈ ਆਪ, ਉਹ ਮਾੜਾ ਹੈ ਚੰਗਾ ਹੈ, ਸੁਭਾਵਕ ਜੋ ਕੁਝ ਉਹਨੇ ਕੀਤਾ ਝੂਠ ਸੱਚ, ਉਹਨੂੰ ਇੱਕ ਵਾਰੀ ਆਪਣੇ ਗੁਰੂ ਦੇ ਅੱਗੇ ਕਹਿ ਜ਼ਰੂਰ ਦੇਵੇ ਵੀ ਸਤਿਗੁਰੂ ਰਾਮਈਆ ਹੋ ਬਾਰਕ ਤੇਰਾ ਕਾਹੇ ਨਾ ਖੰਡਸ ਅਵਗੁਣ ਮੇਰਾ, ਜੇ ਅਤ ਕੋਪ ਕਰੇ ਕਰ ਧਾਇਆ ਤੋ ਵੀ ਚੀਤ ਨਾ ਰੱਖ ਸਮਾਇਆ। ਬਸ ਇਹ ਤਰੀਕਾ ਹੈ ਗੁਰੂ ਕੋਲ ਆਉਣ ਦਾ। ਇੱਥੇ ਪਾਪ ਦਾ ਹਿਸਾਬ ਨਹੀਂ, ਇੱਥੇ ਤੇ ਸਮਰਪਿਤ ਹੋਣ ਦਾ ਹਿਸਾਬ ਹੈ। ਮਨੁੱਖ ਆਪਣਾ ਆਪ ਕਿਵੇਂ ਗੁਰੂ ਨੂੰ ਦਿੰਦਾ? ਇਸ ਤਰ੍ਹਾਂ ਦੇ ਲੋਕ ਤਾਂ ਸਤਿਗੁਰੂ ਨੂੰ ਚਾਹੀਦੇ ਨੇ। ਉੱਥੇ ਪਾਪ ਪੁੰਨ ਦਾ ਕੋਈ ਕਾਰਨ ਨਹੀਂ, ਉੱਥੇ ਸਿਰਫ ਆਪਣਾ ਆਪ ਸੌਂਪਣ ਦੀ ਗੱਲ ਹੈ। ਉਹਦੇ ਤੋਂ ਬਾਅਦ ਪਾਪ ਪੁੰਨ ਦੇ ਅਰਥ ਹੀ ਕੋਈ ਨਹੀਂ ਬਚਦੇ, ਉਹ ਨਸ਼ਟ ਹੋ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਇੱਕ ਗੱਲ ਯਾਦ ਰੱਖਣਾ ਕਿ ਪੁੰਨ ਜਿਹੜਾ ਹੈ ਉਹ ਪਾਪ ਦਾ ਹੀ ਇੱਕ ਦੂਸਰਾ ਰੂਪ ਹੈ। ਅੱਜ ਜਿਵੇਂ ਸਤਿਗੁਰਾਂ ਨੇ ਪਿੱਛੇ ਕਿਹਾ ਹਉ ਵਿਚ ਦਿੱਤਾ ਹਉ ਵਿਚ ਲਿਆ, ਹਉ ਵਿਚ ਖੱਟਿਆ ਹਉ ਵਿਚ ਗਿਆ, ਹਉ ਵਿਚ ਸਚਿਆਰ ਕੂੜਿਆਰ, ਹਉ ਵਿਚ ਪਾਪ ਪੁੰਨ ਵਿਚਾਰ, ਹਉ ਵਿਚ ਹੱਸੈ ਹਉ ਵਿਚ ਰੋਵੈ, ਹਉ ਵਿਚ ਭਰੀਐ ਹਉ ਵਿਚ ਧੋਵੈ, ਹਉ ਵਿਚ ਜਾਤੀ ਜਿਣਸੀ ਖੋਵੈ, ਹਉ ਵਿਚ ਮੂਰਖ ਹਉ ਵਿਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ। ਮੁਕਤੀ ਕੀ ਹੈ? ਪਾਪ ਤੋਂ ਵੀ ਮੁਕਤੀ ਤੇ ਪੁੰਨ ਤੋਂ ਵੀ ਮੁਕਤੀ। ਇੱਥੇ ਬੰਧਨ ਹਨ ਜਿੰਨੇ ਵੀ ਸੰਸਾਰ ਦੇ ਵਿਚ, ਇਹ ਦਰ ਬੰਧਨ ਖੋਲਣ ਵਾਸਤੇ ਹੈ। ਗੁਰੂ ਦਾ ਕੰਮ ਹੀ ਇਹ ਵੇ ਸਿੱਖ ਦੇ ਬੰਧਨ ਖੋਲੀ ਜਾਣੇ, ਬੰਧਨ ਖੋਲੀ ਜਾਣੇ। ਇਸ ਕਰਕੇ ਜਿਹੜੀ ਬੇਨਤੀ ਕਰ ਰਿਹਾ ਸਾਂ, ਹਜ਼ੂਰ ਨੇ ਅੱਜ ਹਉਮੈ ਦਾ ਵਰਣਨ ਕੀਤਾ ਤੇ ਉਹ ਥੱਕਿਆ ਹੋਇਆ ਸੱਜਣ ਸੀ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਕਦੋਂ ਦਾ ਥੱਕਿਆ? ਕਹਿਣ ਲੱਗੇ ਪੂਰਵਲੇ ਜਨਮਾਂ ਵਿਚ ਤਪ ਕਰਦਾ ਰਿਹਾ ਤੇ ਤਪਾਂ ਦਾ ਇਹਨੂੰ ਇਹ ਅੰਦਰ ਆਕਾਂਖਿਆ ਸੀ, ਇਹਦੇ ਅੰਦਰ ਮੰਗ ਸੀ ਕਿ ਲੋਕ ਮੇਰੀ ਸੇਵਾ ਕਰਨ। ਵੈਸੇ ਸਤਿਗੁਰਾਂ ਨੇ ਵਚਨ ਕਿਹਾ ਕਿ ਤੂੰ ਗੁਰੂ ਦੀ ਸੇਵਾ ਕਰ, ਸੰਸਾਰ ਤੇਰੀ ਸੇਵਾ ਆਪੇ ਹੀ ਕਰੇਗਾ, ਤੈਨੂੰ ਕਹਿਣ ਦੀ ਲੋੜ ਨਹੀਂ ਹੈ। ਇਹ ਗੁਰਮਤ ਦਾ ਵਿਸ਼ਾ ਨੇ ਵੀ ਤੂੰ ਆਪਣੀ ਵਡਿਆਈ ਕਰਨ ਵਾਸਤੇ ਨਾਮ ਜਪੇ। ਇਹ ਗੱਲ ਪੱਕੀ ਏ ਵੀ ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ, ਕੰਮ ਤੇ ਉਹਨੇ ਆਪ ਹੀ ਕਰਨੇ ਨੇ, ਕਿਉਂਕਿ ਪਾਤਸ਼ਾਹ ਲਾਗੂ ਹਰ ਫਿਰੈ ਕਹਿਤ ਕਬੀਰ ਕਬੀਰ। ਇਸ ਲਈ ਇਹ ਥੱਕਿਆ ਹੋਇਆ ਹੈ। ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਦਾਨ ਪਰਾ ਪੁਰਬੇਣ, ਪਹਿਲਾਂ ਦੇ ਕੀਤੇ ਹੋਏ ਦਾਨ, ਕੁਚੰਤੇ ਕੁਚੰਤੇ ਦਾ ਅਰਥ ਹੈ ਭੋਗਣਾ। ਹੁਣ ਭੋਗ ਰਹੇ ਨੇ ਲੋਕ, ਕਿਹੜਾ? ਜਿਹੜਾ ਪਿੱਛੇ ਕੀਤਾ ਹੋਇਆ। दान परा पुरबेण पुचंते महीपते महीपते दा अर्थ है राजे लोग वड्डे लोग दान हुण भोग रहे ने आ जेड़े सज्जन हुण बाहरों लंघ जांदे ना भी समा कोई नहीं गुरु नूं मत्था टेकण दा एक कारोबार पहला गुरु को ही आके मिलिया होया इस चक्कर विच पए होए ने ਇਹ ਜਿਆਦਾ ਤਾਂ ਹੀ ਵੱਧ ਗਿਆ ਇਸ ਲਈ ਸਤਿਗੁਰੂ ਆਪਣੇ ਸਿੱਖ ਨੂੰ ਜਿਆਦਾ ਨਹੀਂ ਦਿੰਦੇ ਵੀ ਆਉਂਦਾ ਰਵੇ ਕਈ ਵਾਰੀ ਸਿੱਖ ਬਹੁਤ ਮੰਗਦਾ ਬਹੁਤ ਅੜੀ ਕਰਦਾ ਵੀ ਆਹ ਮੇਰੇ ਨਾਲ ਤਾਂ ਗੁਆਂਢੀ ਇਸ ਤਰ੍ਹਾਂ ਦਾ ਤੇ ਸਤਿਗੁਰਾਂ ਨੂੰ ਪਤਾ ਹੈ ਵੀ ਉਹ ਤਾਂ ਸੱਜਣ ਪਰਤ ਕੇ ਮੁੜਿਆ ਨੀ ਜਿੱਦਣ ਦਾ ਲੈ ਕੇ ਗਿਆ ਤੇ ਜੇ ਤੈਨੂੰ ਦੇ ਦਿੱਤਾ ਹੋਣਾ ਤੂੰ ਹੀ ਕੋਈ ਨੀ ਇਸ ਲਈ ਇੰਨਾ ਕੁ ਠੀਕ ਹੈ ਜਿੰਨਾ ਕੁ ਚੱਲਦਾ ਤੂੰ ਸ਼ੱਕੀ ਚੱਲ ਇਸ ਲਈ ਲੋਕ ਨਹੀਂ ਮੁੜਦੇ ਪਰਤ ਕੇ ਨਹੀਂ ਆਉਂਦੇ ਕੋਈ ਨੀ ਆਏਗਾ ਸਿਰਫ ਜਿਹੜਾ ਇੱਥੋਂ ਗੁਰੂ ਨਾਲ ਜੁੜਨ ਵਾਸਤੇ ਆਇਆ ਮੁੜ ਕੇ ਆਏਗਾ ਦੂਸਰੇ ਵਾਪਸ ਨਹੀਂ ਮੁੜਨਗੇ ਦੌੜ ਜਾਣਗੇ ਉਹ ਲੈ ਕੇ ਚਲੇ ਜਾਣਗੇ ਔਰ ਇਹ ਗੱਲ ਖਿਆਲ ਵਿੱਚ ਰੱਖਣਾ ਇਸ ਦੁਨੀਆਂ ਵਿੱਚ ਸਿਰਫ ਪਰਉਪਕਾਰੀ ਕੇਵਲ ਹੈ ਬ੍ਰਹਮ ਗਿਆਨੀ ਜਿਹੜਾ ਰੱਬ ਨਾਲ ਜੁੜ ਗਿਆ ਸੰਸਾਰ ਦਾ ਮਨੁੱਖ ਸਵਾਰਥੀ ਹੈ ਇੱਕ ਵਾਰੀ ਕੰਮ ਹੋਣ ਦੀ ਦੇਰ ਪਰਤ ਕੇ ਵਹਿੰਦਾ ਵੀ ਨਹੀਂ ਮੁੜ ਕੇ ਇਸ ਲਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਵੀ ਸਤਿਗੁਰੂ ਆਪਣੇ ਪਿਆਰ ਵਾਲਿਆਂ ਨੂੰ ਬਹੁਤਾ ਨਹੀਂ ਦਿੰਦੇ ਤਾਂ ਕਿ ਆਉਂਦੇ ਰਹਿਣ ਤਾਂ ਕਿ ਮੁੜ ਕੇ ਚਲੇ ਨਾ ਜਾਣ ਇਸ ਕਰਕੇ ਦਾਨ ਪਰਾ ਕੁਰਬੇਣ ਪੁਚੰਤੇ ਮਹੀਪ ਤੇ ਇਹ ਪਿਛਲੇ ਦਾਨ ਤੇ ਹੁਣ ਧਨ ਮਿਲ ਗਿਆ ਤੇ ਹੁਣ ਦਿਨ ਰਾਤ ਜਿਵੇਂ ਭੱਠੇ ਵਿਚ ਗਧਾ ਵਹੀਦਾ ਇਸ ਤਰ੍ਹਾਂ ਚੌਵੀ ਘੰਟੇ ਵਿਚਾਰੇ ਫਸੇ ਹੋਏ ਨੇ ਕਈ ਤਾਂ ਸੱਜਣ ਇਸ ਤਰ੍ਹਾਂ ਦੇ ਮਿਲਦੇ ਨੇ ਕਹਿਣ ਲੱਗੇ ਜੀ ਰੋਟੀ ਖਾਣ ਦਾ ਸਮਾਂ ਵੀ ਨਹੀਂ ਹੈ ਰੋਟੀ ਖਾਣ ਦਾ ਵੀ ਵਕਤ ਨਹੀਂ ਤੇ ਫਿਰ ਮਰ ਕਾਹਦੇ ਵਾਸਤੇ ਰਹੇ ਜੇ ਰੋਟੀ ਵੀ ਨਹੀਂ ਖਾਣ ਦਾ ਵਕਤ ਤੇ ਰੋਟੀ ਖਾਣ ਵਾਸਤੇ ਤੇ ਕੰਮ ਕਰ ਰਹੇ ਜੇ ਆਰਾਮ ਨਾਲ ਬੰਦਾ ਬਹਿ ਕੇ ਪ੍ਰਸ਼ਾਦਾ ਵੀ ਨਹੀਂ ਛਕ ਸਕਦਾ ਉਦੋਂ ਵੀ ਨਾਲ ਇੱਕ ਬੰਦਾ ਕੰਨ ਨੂੰ ਫੋਨ ਲਾ ਕੇ ਰੱਖਦਾ ਔਰ ਦੋ ਦੋ ਫੋਨ ਇਕੱਠੇ ਲੱਗੇ ਹੁੰਦੇ ਨੇ ਕੰਨਾਂ ਨੂੰ ਤਾਂ ਫਿਰ ਉਹ ਕੀ ਕਰੇਗਾ ਕਦੀ ਵੀ ਨਹੀਂ ਹੋ ਸਕਦਾ ਇਹ ਗੱਲ ਖਿਆਲ ਵਿੱਚ ਰੱਖਣਾ ਨੇਚਰ ਨੂੰ ਕੁਦਰਤ ਨੂੰ ਕਦੀ ਪਰਵਾਹ ਨਹੀਂ ਤੁਰਦਿਆਂ ਹੋਇਆ ਖਾਣਾ ਖਾਣਾ ਤੁਸੀਂ ਕਦੀ ਦੇਖ ਲਓ ਕੋਈ ਪਸ਼ੂ ਵੀ ਤੁਰਦਾ ਹੋਇਆ ਭੋਜਨ ਨਹੀਂ ਛਕਦਾ ਕੋਈ ਵੀ ਪਸ਼ੂ ਤੁਰ ਕੇ ਭੋਜਨ ਨਹੀਂ ਛਕਦਾ ਉਹ ਬੈਠ ਕੇ ਭੋਜਨ ਕਰਦੇ ਭਾਵੇਂ ਉਹ ਕੋਈ ਵੀ ਪੰਛੀ ਜੇ ਉਹ ਚਿੰਝ ਵਿੱਚ ਪਾ ਕੇ ਦਾਣੇ ਲੈ ਕੇ ਜਾ ਰਿਹਾ ਤੇ ਬਹਿ ਕੇ ਖਾਏਗਾ ਰਾਹ ਵਿੱਚ ਨਹੀਂ ਖਾਏਗਾ ਇਹਦੇ ਬੰਦੇ ਨੇ ਤਰੱਕੀ ਇੰਨੀ ਕਰ ਲਈ ਵੀ ਉਹ ਪਿਆਰ ਵੀ ਰਾਹ ਵਿੱਚ ਹੁੰਦਾ ਗੱਡੀ ਵਿੱਚ ਤੇ ਭੋਜਨ ਵੀ ਰਾਹ ਚ ਛਕਦਾ ਕਿਉਂਕਿ ਸਮਝ ਨਹੀਂ ਹੈ ਇਹ ਤਰੱਕੀ ਬਹੁਤ ਹੋ ਗਈ ਨਾ ਵਕਤ ਨਹੀਂ ਰਿਹਾ ਭੋਜਨ ਕਰਨ ਦਾ ਔਰ ਇਹ ਭੋਜਨ ਦਾ ਵਿਗਿਆਨ ਹੈ ਜਿਸ ਵਕਤ ਮਨੁੱਖ ਭੋਜਨ ਛਕਦਾ ਹੈ ਜੇ ਉਸ ਵਕਤ ਇਕਾਗਰ ਨਹੀਂ ਹੈ ਉਸ ਭੋਜਨ ਨਾਲ ਜਿਹੜਾ ਖੂਨ ਬਣੇਗਾ ਉਹ ਮਨ ਨੂੰ ਇਕਾਗਰ ਨਹੀਂ ਹੋਣ ਦੇਗਾ ਉਹ ਤੜਫਣਾ ਪੈਦਾ ਕਰੇਗਾ ਉੱਥੇ ਨਾਮ ਕਿੱਥੇ ਟਿਕੇਗਾ ਉੱਥੇ ਬੈਠ ਨਹੀਂ ਸਕੇਗਾ ਮਨੁੱਖ ਉਹਦੇ ਨਾਲ ਬਣਿਆ ਹੋਇਆ ਖੂਨ ਮਨੁੱਖ ਦੇ ਮਨ ਤੇ ਪ੍ਰਭਾਵ ਪਾਏਗਾ ਟਿਕਾਅ ਵਾਲੀ ਗੱਲ ਨੇੜੇ ਵੀ ਨਹੀਂ ਹੈਗੀ ਇਸ ਕਰਕੇ ਗੁਰੂ ਸਾਹਿਬ ਨੇ ਜਿਹੜੇ ਸਿਸਟਮ ਚਲਾਏ ਸੀ ਨਾ ਲੰਗਰ ਵਾਲੇ ਇਹ ਬੜੇ ਵਿਗਿਆਨ ਵਿੱਚੋਂ ਨਿਕਲੇ ਹੋਏ ਨੇ ਔਰ ਜਦੋਂ ਭੋਜਨ ਛਕਣਾ ਕੁਝ ਨਾ ਕੋਈ ਘੱਟੋ ਘੱਟ ਵਾਹਿਗੁਰੂ ਕਹਿ ਕੇ ਛਕ ਤਾਂ ਕਿ ਕੁਝ ਨਾ ਕੁਝ ਇਕਾਗਰਤਾ ਬਣੇ ਇਸ ਕਰਕੇ ਪੁਚੰਤੇ ਮਹੀਪ ਤੇ ਪੁਰਾਣਾ ਦਾਨ ਹੁਣ ਮਿਲਿਆ ਤੇ ਜਿਹਨੇ ਦਿੱਤਾ ਸੀ ਉਹਨੂੰ ਛੱਡ ਕੇ ਹੁਣ ਅੱਗੇ ਕੀ ਹੋਇਆ ਅਗਲੀ ਪੰਕਤੀ ਕਈ ਗੁਰੂ ਅਰਜਨ ਦੇਵ ਜੀ ਨੇ ਕਹਿਣ ਲੱਗੇ ਦਾਨ ਪਰਾ ਕੁਰਬੇਣ ਪੁਚੰਤੇ ਮਹੀਪ ਤੇ ਵਿਪਰੀਤ ਬੁੱਧਿਆਂ ਹੁਣ ਉਸ ਧਨ ਨੇ ਬੁੱਧੀ ਵਿਪਰੀਤ ਕਰ ਦਿੱਤੀ ਵਿਪਰੀਤ ਦਾ ਅਰਥ ਪੁੱਠੀ ਕਰ ਦਿੱਤੀ ਵਿਪਰੀਤ ਬੁੱਧਿਅੰਗ ਮਾਰਤ ਲੋਕਾ ਹੁਣ ਲੋਕਾਂ ਦੀਆਂ ਜੇਬਾਂ ਕੱਟਦੇ ਫਿਰਦੇ ਨੇ ਕਿਉਂਕਿ ਹੁਣ 99 ਵਾਲਾ ਚੱਕਰ ਪੈ ਗਿਆ ਵਧਾਉਣ ਦੇ ਚੱਕਰ ਵਿੱਚ ਫਸ ਗਏ ਵਿਪਰੀਤ ਬੁੱਧਿਅੰਗ ਮਾਰਤ ਲੋਕਾ ਤੇ ਫਿਰ ਉਹਦਾ ਫਲ ਕੀ ਏ ਨਾਨਕ ਚਿਰੰਕਾਲ ਦੁੱਖ ਭੋਗਦੇ ਉਹਦਾ ਜਿਹੜਾ ਫਲ ਏ ਫਿਰ ਦੁੱਖ ਹੁੰਦਾ ਇਸ ਕਰਕੇ ਸਤਿਗੁਰੂ ਨੇ ਇਹਦਾ ਬੈਲੈਂਸ ਰੱਖਿਆ ਪਦਾਰਥ ਦੇ ਸੰਬੰਧ ਵਿੱਚ ਕਿ ਤੂੰ ਜਿੰਨਾ ਕੁ ਕਰ ਸਕਣਾ ਜਿਹੜਾ ਤੇਰੇ ਭਾਗ ਦੇ ਅੰਦਰ ਹੈ ਉਹ ਤੈਨੂੰ ਮਿਲੇਗਾ ਤੂੰ ਕੰਮ ਉਸ ਢੰਗ ਦੇ ਨਾਲ ਕਰ ਤੇ ਕਈ ਗੁਰਮੁਖਾਂ ਨੇ ਕਰਕੇ ਵੇਖਿਆ ਜਿਹੜੇ ਬਹੁਤ ਦੌੜਦੇ ਸਨ ਉਹਨਾਂ ਨੇ ਉਹ ਸਮਾਂ ਥੋੜਾ ਜਿਹਾ ਉਧਰ ਲਾ ਕੇ ਵੇਖਿਆ ਤੇ ਉਨਾ ਹੀ ਕੰਮ ਵੈਸੇ ਚੱਲਦਾ ਇਸ ਤਰ੍ਹਾਂ ਦੇ ਸੱਜਣ ਉੱਥੇ ਇੰਡੀਆ ਵਿੱਚ ਵੇਖੇ ਜਿਹੜੇ 4 ਘੰਟੇ ਸਿਰਫ ਕੰਮ ਕਰਦੇ ਨੇ ਇਹਦੇ ਤੋਂ ਵੱਧ ਨਹੀਂ ਔਰ ਜਦੋਂ 16 ਘੰਟੇ ਕਰਦੇ ਸਨ ਉਦੋਂ ਵੀ ਉਨਾ ਹੀ ਸੀ ਹੁਣ ਉਸ ਤੋਂ ਜ਼ਿਆਦਾ ਕਿਉਂਕਿ ਇਹ ਸੰਵਿਧਾਨ ਹੈ ਨਾ ਗੁਰਬਾਣੀ ਦਾ ਕਿ ਬ੍ਰਹਮ ਬਿੰਦਾ ਤਿਸ ਦਾ ਬ੍ਰਹਮ ਮਾਤਰ ਹੈ ਏਕ ਸ਼ਬਦ ਲਿਵ ਲਾਏ ਨਵ ਨੀਤੀ 18 ਸਿੱਧੀ ਪਿੱਛਾ ਲੱਗੀਆਂ ਫਿਰਨ ਜੋ ਹਰ ਹਿਰਦਾ ਸਦਾ ਵਸਾਏ ਉਹਦੇ ਵਿੱਚ ਵੀ ਬਰਕਤ ਪੈਂਦੀ ਗੁਰੂ ਸਾਹਿਬ ਨੇ ਤਰੀਕਾ ਦੱਸਿਆ ਇਸ ਲਈ ਇਹ ਉਹ ਸੱਜਣ ਥੱਕਿਆ ਹੋਇਆ ਸੀ, ਪੂਰਬਲੇ ਤਪ ਕਰਕੇ ਉਹਨੂੰ ਲੋਕ ਮਿਲ ਗਏ ਪਰ ਅੰਦਰ ਨਾਮ ਨਹੀਂ ਸੀ ਵਸਿਆ, ਇਸ ਕਰਕੇ ਥੱਕਿਆ ਹੋਇਆ ਸੀ, ਉਹ ਘੁੱਟ ਰਹੇ ਸਨ, ਸੇਵਾ ਕਰ ਰਹੇ ਸਨ। ਸੋ ਇਹ ਹਉਮੈ ਦੇ ਕੀਤੇ ਹੋਏ ਜਪ ਤਪ ਗੁਰੂ ਸਾਹਿਬ ਕਹਿੰਦੇ ਜੀਵਨ ਨੂੰ ਕਦੀ ਆਨੰਦ ਔਰ ਕਦੀ ਟਿਕਾਵ ਨਹੀਂ ਬਖਸ਼ਿਸ਼ ਕਰਨਗੇ। ਤੇ ਗੁਰੂ ਅੰਗਦ ਦੇਵ ਜੀ ਅੱਜ ਕਹਿੰਦੇ ਨੇ ਕਿ ਹਉਮੈ ਕਿੱਥੋਂ ਉਪਜੈ, ਇਹ ਹਉਮੈ ਕਿੱਥੋਂ ਆ ਰਹੀ ਏ, ਜੇ ਇਹਨੂੰ ਆਪਾਂ ਖਤਮ ਕਰਨਾ ਇਹਦਾ ਪਤਾ ਤਾਂ ਲੱਗੇ ਪੈਦਾ ਕਿੱਥੋਂ ਹੋ ਰਹੀ ਏ, ਇਹ ਹਉਮੈ ਕਿਵੇਂ ਬਣਦੀ ਏ, ਇਹਦੀ ਪੈਦਾਇਸ਼ ਤੇ ਇਹਦਾ ਥਾਂ ਕਿੱਥੇ ਵੇ ਸਰੀਰ ਵਿਚ ਤੇ ਮਨ ਵਿਚ। ਅਸਲ ਵਿਚ ਇਹਦੇ ਸੰਬੰਧ ਵਿਚ ਥੋੜਾ ਜਿਹਾ ਧਿਆਨ ਦੇਣਾ ਜੋ ਗੁਰਬਾਣੀ ਨੇ ਕਿਹਾ। ਹੁਣ ਇਹ ਸ਼ਬਦ ਪੜ ਰਹੇ ਸਨ ਗੁਰੂ ਕੇ ਪਿਆਰੇ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮੂਲ ਦਾ ਅਰਥ ਹੈ ਜਿੱਥੋਂ ਪੈਦਾ ਹੁੰਦੀ ਹੈ ਚੀਜ਼, ਇਹ ਜਿਹੜਾ ਮੈਂ ਜਿਹੜੀ ਹਉਮੈ ਹੈ ਇਹ ਆਤਮਾ ਦੇ ਵਿਚੋਂ ਹੀ ਪੈਦਾ ਹੋਈ। ਹਉਮੈ ਦੇ ਅਰਥ ਕੀ ਨੇ, ਮਨ ਕਿਹਨੂੰ ਕਹਿੰਦੇ ਨੇ, ਜਿਹਨੂੰ ਅਸੀਂ ਮਨ ਕਹਿੰਦੇ ਹਾਂ ਵਾਰ ਵਾਰ ਉਹ ਕਿੱਥੇ ਰਹਿੰਦਾ ਹੈ। ਸਿੱਧਾਂ ਦੇ ਨਾਲ ਬੜੀ ਲੰਮੀ ਚੌੜੀ ਵਾਰਤਾ ਹੋਈ ਗੁਰੂ ਨਾਨਕ ਸਾਹਿਬ ਦੀ, ਉਨ੍ਹਾਂ ਨੇ ਪੁੱਛਿਆ ਮਨ ਕਿੱਥੇ ਰਹਿੰਦਾ ਕਿਉਂਕਿ ਉਨ੍ਹਾਂ ਨੇ ਥਾਂ ਮਿੱਥੇ ਹੋਏ ਨੇ। ਕੁਝ ਕਹਿੰਦੇ ਨੇ ਮਨ ਇੱਥੇ ਹੈ ਤ੍ਰਿਕੁਟੀ ਦੇ ਵਿਚ, ਕੁਝ ਹੋਰ ਕਿਤੇ ਕਹਿੰਦੇ ਨੇ, ਪਰ ਸਤਿਗੁਰਾਂ ਨੇ ਕਿਹਾ ਮਨੁੱਖ ਦਾ ਮਨ 75% ਅੱਖ ਵਿਚ ਰਹਿੰਦਾ ਹੈ, ਬਾਕੀ ਦਾ ਸਾਰੇ ਸਰੀਰ ਵਿਚ ਰਹਿੰਦਾ, ਸਾਰੇ ਅਰੋਮਾ ਦੇ ਵਿਚ, ਸਾਰੇ ਸਰੀਰ ਵਿਚ ਚੱਲਦਾ। ਔਰ ਉਹ ਜਿਹੜਾ ਅੱਖ ਦੇ ਵਿਚ ਮਨ ਹੈ, ਜਿਸ ਵਕਤ ਜਿਸ ਕੇਂਦਰ ਦੇ ਉੱਤੇ ਮਨੁੱਖ ਜ਼ਿਆਦਾ ਜ਼ੋਰ ਦਿੰਦਾ ਅੱਖਾਂ ਵਿਚੋਂ ਨਿਕਲ ਕੇ ਉੱਥੇ ਚਲਾ ਜਾਂਦਾ। ਮੰਨ ਲਓ ਆਪਾਂ ਬੜਾ ਸਵਾਦਿਸ਼ਟ ਭੋਜਨ ਛਕਣੇ ਆ, ਤੁਸੀਂ ਵੇਖਣਾ ਬੜਾ ਸਵਾਦਿਸ਼ਟ ਭੋਜਨ ਛਕਿਆ, ਮਨੁੱਖ ਥੋੜੀਆਂ ਥੋੜੀਆਂ ਅੱਖਾਂ ਬੰਦ ਕਰਦਾ ਕਿਉਂਕਿ ਉਹਦਾ ਸਾਰਾ ਧਿਆਨ ਫਿਰ ਉਸ ਜ਼ੁਬਾਨ ਵਿਚ ਚਲਾ ਜਾਂਦਾ। ਕਈ ਵਾਰੀ ਤੁਸੀਂ ਵੇਖਣਾ ਮਨੁੱਖ ਸਾਹਮਣੇ ਵੇਖ ਰਿਹਾ ਹੈ ਤੇ ਉਦਾਹਰਨ ਦੇ ਤੌਰ ਤੇ ਆਪਾਂ ਵੇਖੀਏ ਵੀ ਬੜਾ ਸੋਹਣਾ ਕੀਰਤਨ ਉਹਦੀਆਂ ਕੰਨਾਂ ਵਿਚ ਪਿਆ, ਤੇ ਜਦੋਂ ਕੀਰਤਨ ਦੀਆਂ ਧੁਨਾਂ ਕੰਨਾਂ ਵਿਚ ਪਈਆਂ ਨਾ, ਕੰਨ ਵਿਚ ਥੋੜਾ ਜਿਹਾ ਮਨ ਸੀ ਪਹਿਲਾਂ, ਜਦੋਂ ਕੀਰਤਨ ਦੀਆਂ ਧੁਨਾਂ ਕੰਨ ਵਿਚ ਪਈਆਂ ਤੇ ਮਨ ਇਕਦਮ ਅੱਖਾਂ ਵਿਚੋਂ ਨਿਕਲ ਗਿਆ ਤੇ ਅੱਖਾਂ ਆਪ ਹੀ ਬੰਦ ਹੋ ਗਈਆਂ ਕਿਉਂਕਿ ਮਨ ਕਰਕੇ ਖੁੱਲੀਆਂ ਹੋਈਆਂ ਸਨ, ਧਿਆਨ ਸ਼ਬਦ ਵਿਚ ਚਲਾ ਗਿਆ। ਇਹ ਗੁਰਮਤ ਦਾ ਵਿਸ਼ਾ ਸ਼ਬਦ ਸੁਰਤ, ਬਹੁਤ ਸੌਖਾ ਤਰੀਕਾ ਹੈ ਸ਼ਬਦ ਵਿਚ ਸੁਰਤ, ਸ਼ਬਦ ਵਿਚ ਧਿਆਨ। ਇਹ ਛੇਵਾਂ ਇੰਦਰਾ ਜੀਵਨ ਦਾ, ਜਿਵੇਂ ਪਾਣ ਪੰਜ ਗਿਆਨ ਇੰਦਰੇ ਨਾ, ਅੱਖਾਂ ਨੇ, ਨਾਸਕਾ ਹੈ, ਕੰਨ ਨੇ, ਜ਼ੁਬਾਨ ਹੈ, ਤਵਚਾ ਹੈ, ਸਕਿਨ ਜਿਹਨੂੰ ਕਹਿੰਦੇ, ਇਹ ਪੰਜ ਦਰਵਾਜ਼ੇ ਬਾਹਰ ਜਾਣ ਵਾਸਤੇ ਨੇ। ਤੁਸੀਂ ਸੰਸਾਰ ਨਾਲ ਜੁੜਨਾ ਤੇ ਇਹਨਾਂ ਪੰਜਾਂ ਦੇ ਰਾਹੀਂ ਬਾਹਰ ਜਾਣਾ ਪਏਗਾ। ਔਰ ਕਿਹੜੀ ਚੀਜ਼ ਦੁਆਰਾ ਮਨੁੱਖ ਬਾਹਰ ਜਾਂਦਾ, ਧਿਆਨ ਦੁਆਰਾ ਜਾਂਦਾ ਹੈ। ਇਹਨਾਂ ਪੰਜਾਂ ਦੇ ਰਾਹੀਂ ਅਸੀਂ ਬਾਹਰ ਜਾਂਦੇ ਹਾਂ ਔਰ ਜਾਣ ਦਾ ਸਾਧਨ ਹੈ ਸਾਡਾ ਧਿਆਨ, ਸਾਡੀ ਸੁਰਤ। ਤੇ ਜੇ ਅੰਦਰ ਜਾਣਾ ਫਿਰ ਕਿੱਥੇ ਜਾਣਾ ਪਏਗਾ, ਫਿਰ ਉਸ ਧਿਆਨ ਨੂੰ ਇਹਨਾਂ ਪੰਜਾਂ ਦੇ ਵਿਚੋਂ ਹਟਾ ਕੇ ਆਪਣੀ ਆਵਾਜ਼ ਵਿਚ ਲਾਉਣਾ ਪਏਗਾ, ਆਪਣੇ ਸ਼ਬਦ ਵਿਚ ਲਾਉਣਾ ਪਏਗਾ ਜਿਹੜਾ ਤੁਸੀਂ ਉਚਾਰ ਰਹੇ ਹੋ, ਜਿਹੜਾ ਤੁਹਾਡਾ ਸਾਊਂਡ ਹੈ, ਜਿਹਨੂੰ ਗੁਰੂ ਸਾਹਿਬ ਕਹਿੰਦੇ ਨੇ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ। ਸਾਰੇ ਮਨੁੱਖਾਂ ਦਾ ਆਪਣਾ ਆਪਣਾ ਸ਼ਬਦ ਹੈ, ਤੁਹਾਡੇ ਸਾਰਿਆਂ ਕੋਲ ਤੁਹਾਡਾ ਸ਼ਬਦ ਹੈ, ਉਹਨੂੰ ਤੁਸੀਂ ਬੋਲ ਸਕਦੇ ਹੋ, ਉਹਨੂੰ ਤੁਸੀਂ ਜਗਾ ਸਕਦੇ ਹੋ ਕਿਸੇ ਵੀ ਵਕਤ। ਔਰ ਬਾਹਰ ਜਾਣ ਦਾ ਤਰੀਕਾ ਹੈ ਧਿਆਨ, ਪੰਜਾਂ ਰਾਹੀਂ, ਪੰਜਾਂ ਇੰਦਰਿਆਂ ਰਾਹੀਂ ਬਾਹਰ ਜਾਂਦਾ ਹੈ, ਗਿਆਨ ਇੰਦਰਿਆਂ ਰਾਹੀਂ। ਜੇ ਇਹਨੂੰ ਅੰਦਰ ਲੈ ਕੇ ਜਾਣਾ ਹੈ ਤਾਂ ਉਹ ਰਸਤਾ ਕਿਹੜਾ ਹੈ, ਉਹ ਰਸਤਾ ਸਿਰਫ ਸ਼ਬਦ ਹੈ। ਤੂੰ ਆਪਣੇ ਧਿਆਨ ਨੂੰ ਸ਼ਬਦ ਵਿਚ ਪਾ ਦੇ, ਪਾ ਕੇ ਰੱਖ, ਸ਼ਬਦ ਨੂੰ ਬੋਲ ਸਹਿਜੇ ਸਹਿਜੇ ਤੇ ਉਹਦੇ ਵਿਚ ਸੁਰਤ ਜੋੜ ਤੇ ਨਾਲ ਰੱਖ ਉਹਦੇ ਵਿਚ ਪ੍ਰੇਮ, ਇਹ ਤਿੰਨ ਚੀਜ਼ਾਂ ਇਕੱਠੀਆਂ ਕਰ ਦੇ, ਸ਼ਬਦ ਧਿਆਨ ਔਰ ਪ੍ਰੇਮ, ਤ੍ਰਿਵੈਣੀ ਸੰਗਮ ਹੈ, ਤਿੰਨੇ ਇਕੱਠੇ ਹੋ ਜਾਣ, ਇੱਕੋ ਥਾਂ ਤੇ ਆ ਜਾਣ। ਇਹ ਗੱਲ ਯਾਦ ਰੱਖਣਾ, ਸ਼ਬਦ ਇਕੱਲਾ ਵੱਜਦਾ ਰਿਹਾ ਧਿਆਨ ਵਿਚ ਨਾ ਗਿਆ, ਰਿਪੀਟਿੰਗ ਹੋ ਜਾਏਗੀ, ਯੰਤਰ ਬਣ ਜਾਏਗਾ। ਸੁਰਤ ਤਾਂ ਹੈ ਪਰ ਸ਼ਬਦ ਕੋਈ ਨੀ ਉਚਾਰਨ ਹੋ ਰਿਹਾ ਵਿਚੋਂ, ਉਹ ਵੀ ਅਧੂਰਾ ਰਹਿ ਗਿਆ। ਹੁਣ ਸ਼ਬਦ ਵੀ ਹੈ ਤੇ ਧਿਆਨ ਵੀ ਵਿਚ ਲੱਗਾ ਹੋਇਆ, ਹੁਣ ਪ੍ਰੇਮ ਥੋੜਾ ਜਿਹਾ ਤੈਨੂੰ ਵਿਚ ਰੱਖਣਾ ਚਾਹੀਦਾ ਤਾਂ ਕਿ ਉਹ ਨਰਮ ਰਵੇ, ਉਹਦੇ ਵਿਚ ਕਾਲਾਪਣ ਨਾ ਆਵੇ, ਉਹਦੇ ਅੰਦਰ ਖਿਆਲਾਤ ਨਾ ਉੱਠਣ, ਉਹਦੇ ਵਿਚ ਭੱਜ ਦੌੜ ਨਾ ਹੋਵੇ, ਉਹ ਇੱਕ ਰਸ ਮਿਸੀ ਵਸਤੂ ਬਣ ਜਾਏ। ਇਸ ਲਈ ਤਿੰਨ ਚੀਜ਼ਾਂ ਇਕੱਠੀਆਂ ਕਰਨੀਆਂ, ਗੁਰਮਤ ਦਾ ਸਾਰ ਸਿਧਾਂਤ ਹੈ ਸ਼ਬਦ ਧਿਆਨ ਤੇ ਪ੍ਰੇਮ। ਤਾਂ ਸਤਿਗੁਰੂ ਕਹਿ ਰਹੇ ਨੇ ਹਉਮੈ ਕਿੱਥੋਂ ਪੈਦਾ ਹੁੰਦੀ, ਹਉਮੈ ਕਿਹਨੂੰ ਕਹਿੰਦੇ ਨੇ, ਹਉਮੈ ਦੇ ਅਰਥ ਨੇ ਜਿਹੜੀ ਸਾਡੀ ਅੰਦਰ ਵਾਹਿਗੁਰੂ ਨੇ ਜੋਤ ਪਾਈ ਹੈ ਨਾ, ਗੁਰਬਾਣੀ ਨੇ ਜਿਹਨੂੰ ਵਾਰ ਵਾਰ ਜੋਤ ਸਰੂਪ ਕਿਹਾ, ਉਹ ਜਦੋਂ ਸਾਡੇ ਸਰੀਰ ਨਾਲ ਜੁੜਦੀ ਹੈ ਤੇ ਉਹ ਜਿਹੜਾ ਵਿਚਲਾ ਰਿਲੇਸ਼ਨ ਹੈ, ਜਿਵੇਂ ਪਿੱਛੋਂ ਟਰਾਂਸਫਾਰਮਰ ਤੋਂ ਇੱਥੇ ਬਲਬ ਜਗ ਰਿਹਾ ਬਾਹਰ ਤੇ ਜਿਹੜੀਆਂ ਤਾਰਾਂ ਨੇ ਉਹਨੂੰ ਕੀ ਕਵਾਂਗੇ, ਉਹਨੂੰ ਕਵਾਂਗੇ ਮਨ ਹੈ, ਵਿਚਲਾ ਸੰਬੰਧ ਜਿਹੜਾ ਉਹਨੂੰ ਮਨ ਕਹਿੰਦੇ ਨੇ। ਉਹਨਾਂ ਪੰਜਾਂ ਦੇ ਵਿੱਚ ਸਰੀਰ ਨਾਲ ਆਤਮਾ ਦਾ ਜਿਹੜਾ ਜੋੜ ਹੈ, ਸੰਪਰਕ ਹੈ, ਜਿਹੜੇ ਰਿਲੇਸ਼ਨ ਬਣੇ ਹੋਏ ਨੇ ਸਾਡੀ ਆਤਮਾ ਦੇ ਸਰੀਰ ਨਾਲ, ਆਤਮਾ ਤੋਂ ਲੈ ਕੇ ਤੇ ਸਰੀਰ ਤੱਕ ਦਾ ਜਿਹੜਾ ਵਿਚਲਾ ਫਾਸਲਾ ਹੈ ਉਹ ਭਾਵੇਂ ਕਿਵੇਂ ਦਾ ਹੁਣ ਤੁਸੀਂ ਜਾਣੋ, ਉਹਨੂੰ ਕਹਿੰਦੇ ਨੇ ਮਨ, ਉਹਨੂੰ ਤੁਸੀਂ ਵੇਖ ਲੈਣਾ ਉਹ ਕੀ ਹੈ। ਔਰ ਉਹ ਜਿੰਨਾ ਚਿਰ ਕਾਬੂ ਵਿਚ ਨਹੀਂ ਆਉਂਦਾ ਉਨਾ ਚਿਰ ਕੋਈ ਸ਼ਬਦ ਵਿਚ ਨਹੀਂ ਟਿਕਦਾ ਨਾ ਧਿਆਨ ਟਿਕਦਾ। ਇਸ ਲਈ ਸਤਿਗੁਰੂ ਕਹਿੰਦੇ ਹਉਮੈ ਕਿੱਥੋਂ ਉਪਜੈ, ਹਉਮੈ ਪੈਦਾ ਹੋਈ ਹੈ ਤੇਰੀ ਆਤਮਾ ਵਿਚੋਂ, ਕਿਵੇਂ ਜਾਏਗੀ, ਸ਼ਬਦ ਨਾਲ ਜੁੜ, ਸ਼ਬਦ ਹਉਮੈ ਨੂੰ ਕੱਟੇਗਾ। ਇਸ ਲਈ ਸਤਿਗੁਰੂ ਹਉਮੈ ਦੇ ਸੰਬੰਧ ਵਿਚ ਬਚਨ ਕਹਿ ਰਹੇ, ਹਉਮੈ ਇਹਾ ਜਾਤ ਹੈ, ਹਉਮੈ ਕਰਮ ਕਮਾਏ। ਜਾਤ ਦਾ ਅਰਥ ਹੁੰਦਾ ਹੈ ਪਹਿਚਾਣ ਕਰਨੀ, ਸਟੀਕਰ ਲਾ ਦੇਣਾ ਵੀ ਕੌਣ ਹੈ। ਜਦੋਂ ਮਨੁੱਖ ਨੂੰ ਪੈਦਾ ਕੀਤਾ ਪਰਮਾਤਮਾ ਨੇ ਤੇ ਉਹਦੇ ਵਿਚ ਉਹ ਆਪ ਹੀ ਬੈਠਾ ਹੋਇਆ ਸਾਰੇ ਦਾ ਸਾਰਾ, ਉਹਦੇ ਵਿਚ ਹੋਰ ਕੋਈ ਨਹੀਂ ਹੈ। ਪਰ ਮਨੁੱਖ ਦੀ ਹੋਂਦ ਨੂੰ ਬਰਕਰਾਰ ਰੱਖਣ ਵਾਸਤੇ ਵਿਚ ਇਕ ਛੋਟੀ ਜਿਹੀ ਹੋਂਦ ਪਾ ਦਿੱਤੀ ਮੈਂ ਮੇਰੀ ਦੀ, ਤੇ ਮਨੁੱਖ ਨੇ ਆਪਣਾ ਨਾਂ ਧਰਾ ਲਿਆ ਮੈਂ ਫਲਾਣਾ ਸਿੰਘ। ਉਹਦੇ ਅੰਦਰ ਖਿਆਲ ਬਣ ਗਏ, ਜਿਵੇਂ ਬੱਚਾ ਹੁੰਦਾ ਉਹਦੇ ਵਿਚ ਕੋਈ ਉਹਨੂੰ ਪਤਾ ਨੀ ਮੈਂ ਕੌਣ, ਜਿੰਨਾ ਚਿਰ ਉਹ ਸੁਣਦਾ ਨੀ ਨਾ ਆਲੇ ਦੁਆਲੇ ਉਹਨੂੰ ਲੋਕ ਦੱਸਦੇ ਨੇ ਤੇਰਾ ਨਾਮ ਹੀ ਰੱਖਿਆ ਗਿਆ, ਉਹਨੂੰ ਪਤਾ ਨਹੀਂ ਹੈ। ਉਹਦੇ ਕੰਨਾਂ ਵਿਚ ਪ੍ਰਪੱਕ ਕੀਤਾ ਜਾਂਦਾ ਤੂੰ ਫਲਾਣਾ ਸਿੰਘ ਹੈ, ਉਹ ਨਾਮ ਉਹਦੇ ਮਨ ਦੇ ਵਿਚ ਭਰਿਆ ਜਾਂਦਾ ਹੈ, ਔਰ ਉਹ ਜਿਹੜਾ ਨਾਮ ਹੈ ਉਹ ਪਕੜ ਲੈਂਦਾ ਮਨ, ਤੇ ਉਥੋਂ ਹਉਮੈ ਦੇ ਬੀਜ ਸ਼ੁਰੂ ਹੁੰਦੇ ਨੇ, ਉਥੋਂ ਮੈਂ ਸ਼ੁਰੂ ਹੁੰਦੀ, ਉਹਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਮੈਂ ਕੌਣ, ਆਪਣਾ ਨਾਮ ਬਣਾ ਲੈਂਦਾ। ਉਸ ਨਾਮ ਤੋਂ ਇਹ ਜਿਹੜਾ ਨਾਮ ਦਿੱਤਾ ਗਿਆ, ਫਿਰ ਉਹ ਜਿਉਂ ਜਿਉਂ ਅੱਗੇ ਵੱਧਦਾ ਹੈ ਤਿਉਂ ਤਿਉਂ ਹਉਮੈ ਦਾ ਆਕਾਰ ਹੋਰ ਵੱਡਾ ਹੋ ਜਾਂਦਾ ਹੈ, ਹੋਰ ਵੱਡਾ ਹੋ ਜਾਂਦਾ ਹੈ, ਤੇ ਇੱਕ ਦਿਨ ਹਉਮੈ ਇੰਨੀ ਵੱਧ ਜਾਂਦੀ ਵੀ ਉਹਨੂੰ ਇਹ ਭੁੱਲ ਹੀ ਜਾਂਦਾ ਕਿ ਮੈਂ ਨਹੀਂ, ਹੈ ਤਾਂ ਤੂੰ ਸੀ ਪਰ ਇਸ ਮੈਂ ਦੀ ਛਤਰੀ ਦੇ ਥੱਲੇ ਤੂੰ ਦੱਬਿਆ ਗਿਆ, ਔਰ ਇਹਨੂੰ ਹਟਾਉਣਾ ਹੀ ਧਰਮ ਦਾ ਇੱਕ ਮਾਰਗ ਹੈ। ਇਸ ਲਈ ਕਬੀਰ ਜੀ ਕਹਿੰਦੇ ਨੇ, ਬੜੇ ਪਿਆਰੇ ਉਹਨਾਂ ਦੇ ਲਫ਼ਜ਼ ਨੇ, ਉਹ ਕਹਿੰਦੇ ਨੇ, ਆਠ ਪਹਿਰ ਚੌਂਠ ਘੜੀ ਨਿਰਖਤ ਰਹਿ ਤੋਂ ਜੀਉ, ਨੀਚੇ ਲੋਇਣ ਕਰ ਰਹੋ ਸਭ ਘੱਟ ਦੇਖੋ ਪੀਓ। ਅੱਖਾਂ ਨੀਵੀਆਂ ਕਰਕੇ ਉਹਨੂੰ ਵੇਖ, ਆਪਣੇ ਅੰਦਰੋਂ ਤੱਕਣ ਦਾ ਯਤਨ ਕਰ। ਤੇ ਫਿਰ ਕਬੀਰ ਜੀ ਨੂੰ ਕਿਸੇ ਪੁੱਛਿਆ ਵੀ ਜਿਹੜੇ ਰੱਬ ਦੀ ਗੱਲ ਕਰ ਰਹੇ ਹੋ ਉਹ ਤੁਹਾਡੇ ਨਾਲ ਕਿਵੇਂ ਉਹਦਾ ਮਿਲਾਪ, ਕਿਵੇਂ ਤੁਹਾਡਾ ਸੰਬੰਧ ਹੈ, ਤੇ ਉਹਨਾਂ ਨੇ ਬਚਨ ਕਹੇ ਨੇ, ਕਹਿਣ ਲੱਗੇ, ਸੁਣ ਸਕੀ ਜੀ ਮੈਂ ਪੀ ਬਸੈ। ਪੀ ਕਹਿੰਦੇ ਨੇ ਪੀਆ ਨੂੰ, ਪਤੀ ਨੂੰ, ਪਰਮਾਤਮਾ ਨੂੰ। ਪੀਆ ਸ਼ਬਦ ਪਰਮਾਤਮਾ ਵਾਸਤੇ ਵਰਤਿਆ ਗਿਆ ਗੁਰਬਾਣੀ ਵਿਚ। ਸੁਣ ਸਕੀ, ਸਕੀ ਦਾ ਅਰਥ ਇਹ, ਸਤਸੰਗੀ ਭਗਤ ਜਨ ਗੁਰਮੁਖ ਤੂੰ ਸੁਣ, ਜਿਹੜਾ ਤੂੰ ਸਵਾਲ ਪੁੱਛ ਰਿਹਾ ਕਿ ਰੱਬ ਕੋਲ ਤੂੰ ਕਿਵੇਂ ਪਹੁੰਚਿਆ। ਤੇ ਉਹਨਾਂ ਨੇ ਬਚਨ ਕਹੇ ਨੇ, ਸੁਣ ਸਕੀ ਜੀ ਮੈਂ ਪੀਓ ਵਸੈ, ਮੇਰੀ ਜਿੰਦ ਵਿਚ ਮੇਰਾ ਪ੍ਰੀਤਮ ਵਸਦਾ, ਪੀ ਮੈਂ ਵਸੈ ਕੇ ਜੀਓ, ਪਰ ਇਹ ਵੀ ਪਤਾ ਨੀ ਲੱਗਦਾ ਵੀ ਮੇਰੀ ਜਿੰਦ ਉਹਦੇ ਵਿਚ ਵਸਦੀ ਹੈ। ਦੋਵੇਂ ਇਕੱਠੇ ਨੇ, ਜਾਂ ਤੇ ਉਹ ਮੇਰੇ ਕੋਲ ਰਹਿੰਦਾ ਜਾਂ ਮੈਂ ਉਹਦੇ ਕੋਲ ਰਹਿੰਦਾ, ਮੇਰੀ ਸੁਰਤ ਅੰਦਰ ਉਹਦੇ ਨਾਲ ਜੁੜੀ ਰਹਿੰਦੀ। ਸੁਣ ਸਕੀ ਪੀ ਮੈਂ ਜੀਓ ਵਸੈ, ਜੀ ਮੈਂ ਵਸੈ ਕੇ ਪੀਓ, ਜੀਓ ਪੀਓ ਬੂਝੋ ਨਹੀਂ, ਇਹਦਾ ਮੈਨੂੰ ਪੱਕੀ ਤਰ੍ਹਾਂ ਨਿਰਣਾ ਨਹੀਂ ਹੋ ਰਿਹਾ ਵੀ ਮੈਂ ਰੱਬ ਵਿਚ ਰਹਿ ਰਿਹਾ ਕਿ ਰੱਬ ਮੇਰੇ ਵਿਚ ਰਹਿੰਦਾ। ਇੰਨੀ ਨੇੜਤਾ, ਇੰਨੀ ਇਕਸਾਰਤਾ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਉਹਦਾ ਹੀ ਸਰੂਪ ਹੋ ਗਿਆ। ਇਸ ਲਈ ਜਿਹੜੇ ਵਾਹਿਗੁਰੂ ਦੇ ਪਿਆਰੇ ਬਣੇ ਉਹਦੇ ਵਿਚ ਲੀਨ ਹੋ ਗਏ, ਉਹਦਾ ਹੀ ਰੂਪ ਬਣ ਗਏ, ਉਹਨਾਂ ਵੱਲੋਂ ਵੇਖ ਕੇ ਰੱਬ ਕਹਿੰਦੇ ਚੇਤੇ ਆਉਂਦਾ, ਤੇ ਚੇਤੇ ਕੀ ਆਉਣਾ, ਵਿਚ ਹੈ ਹੀ ਪ੍ਰਮਾਤਮਾ, ਉਹਨਾਂ ਦਾ ਸਰੂਪ ਹੀ ਇਹ ਹੈ, ਉਹ ਹੋਰ ਕੁਝ ਹੈ ਹੀ ਨਹੀਂ। ਆ ਇੱਕ ਇਸਲਾਮ ਦੇ ਵਿਚ ਔਰਤ ਹੋਈ ਹੈ ਰਾਬੀਆ, ਬੜੀ ਬੰਦਗੀ ਵਾਲੀ ਸੀ, ਉਹਨੇ ਆਪਣਾ ਸਾਰਾ ਜੀਵਨ ਅੱਲਾਹ ਦੀ ਖੋਜ ਵਿਚ ਪਿਆਰ ਵਿਚ ਲਾ ਦਿੱਤਾ। ਤੇ ਕਹਿੰਦੇ ਨੇ ਜਦੋਂ ਮੱਕੇ ਦੀ ਯਾਤਰਾ ਕਰਨ ਵਾਸਤੇ ਗਈ, ਇੱਕ ਪੜਾਵ ਰਾਹ ਵਿਚ ਕੀਤਾ ਤੇ ਇਸਲਾਮ ਇਹਨੂੰ ਮੰਨਦਾ। ਉਸ ਰਾਤ ਜਦੋਂ ਉਹ ਆਪਣੇ ਮੁਸੱਲੇ ਤੇ ਆਪਣੇ ਆਸਣ ਤੇ ਬੈਠਿਆ ਕਰਦੀ ਸੀ ਰਾਤ ਦੇ ਵਕਤ, پرمیشر دی یاد وچ تاں اس وقت وہ مکے نو تر کے اُدے کول آنا پیا، مکہ اُدے درشن کرن واسطے آیا، جبکہ یہ بھی کیا گیا بھی اسلام دے وچ اس طرح مسیحت وچ نہیں جا سکتے، پر خدا تا آ جاندا ہے نا اُدے کول، پرماتما تا آ جاندا ہے، لوگ نہیں آن دین گے اس نو، وکری گل کہ ساڈی اپنی دھارنا ہو سکتی کیا کوئی کارن ہو سکتے، پر پرمیشر تا ہردہ دیکھے گا، اس شریر نو نہیں دیکھے گا، کوئی منوک ہے، کوئی استری ہے، کون ہے؟ ایک گل یاد رکھنا، جدو گرو صاحب نال کوئی آ کے جڑتا ہے اتنے تے سکھ تے سکھنی کا کوئی سوال نہیں ہے، اتنے تے صرف گرو سے ایک سروپ ہے، اندر دی گھٹنا ہے، اُدھے نال شریر دا کوئی ریلیشن نہیں ہے، وہ صرف ایک اندرلا بھاو ہے، اس کر کے کبیر جی کہندے نے جیو پیو بوجھو نہیں، یہ مینو پتا نہیں لگتا بھی میری جند رب وچ رہندی ہے کہ رب میرے وچ رہندا، گھٹ میں جیو کے پیو جنہ دی ہومے سماپت ہو گئی، اصل وچ ہومے دا پرماتما دی سمجھ انہاں نوں آئی، جاں ایوں کہیے کہ دوویں گلاں کٹھیاں ہوندیاں نے، پرماتما دا ملن تے ہومے دا خاتمہ، ہومے دا خاتمہ تے پرماتما دا مل، ایکو وقت کٹے گا، ایدے وچ ایک انچ دا بھی فرق نہیں ہے، یہ گل یاد رکھنا ہے، تے ساڈی منوت ہے بھی ہن ساڈے وچ ہومے دے، کھوج کاراں دے انوسار ایک کٹھی گھٹنا واپرے گی، ادھر ملاپ ادھر ہومے نشٹ ہوئے گی، جنہ چر ملاپ نہیں اُنا چر بریک روپ دے وچ رہی جائے گی، جہدا پتہ نہیں لگے، جنوں پمبیری دے کھمبا ورگا کیا گربانی نے، پام بیری کے پات پار دو بن دیکھے دورایو، جیویں آپ پمبیریاں اڑدیاں نا آکاش وچ، اُنہاں دے جڑے کھمب نے اُنہاں دے وچوں آکاش دسی جاندا ہے، ایڈی بریک ہومے ہر ایک دے اندر رہندی ہے، یہ دوویں گھٹناواں کٹھیاں واپردیاں نے، جیویں آپاں کہیے بھی کمرے دے وچ ہنیرا ہے، اُدے وچ لائٹ جگائی اسی، اُدے کی ارتھ کراں گے، لائٹ جگائی ہنیرا ہٹیا، جہاں اندھیرا ہٹیا تو پھر لائٹ جگائی، ایکو دم دوویں ہوندے نے، ہومے جائے گی ادو جدو وہ آئے گا، اُدے تو پہلا جا ہی نہیں سکتی، ہنیرا آئے آن دا مطلب چاندن ہویا، چاندن ہویا ہنیرا رہا نہیں، تُو آیا میں نہیں رہا، اکٹھے ہوئے دوویں، اس لئے تُو تے میں دی کہانی چل دی ساری گرو گرنتھ صاحب دے وچ، پہلا ہم تو گل شروع ہوندی، میں تو گل شروع ہوندی ہے تُو تک جانا، اس لئے کبیر صاحب کہندے ہم تم بیچ پیو نہیں کوئی، میں تیرے تو ایک داد مانگنا کہ تیرے تے میرے وچکار نہیں کوئی ہونا چاہیے، تے جدو ہم تم بیچ پیو نہیں کوئی، ادو پھر ایک ہور گھٹنا واپری جیڑی گرو ارجن دیو جی نے کیا ہے کہ جس کا تن من تن سب تس کا سوئی سگڑ سجانی، تن ہی سنیا دکھ سکھ میرا تو بدنی کی کٹانی، جی کی ایک ہی پیمانی، ابر جتن کر رہے بہت تیرے تن تل نہیں قیمت جانی، امرت نام نرمولک ہیرا گر دینو منتانی، ڈگے نہ ڈولے دڑ کر رہے ہو پورن ہوئے ترپتانی، اوئے جو بیچ ہم تم کچھ ہوتے، آ جڑی اندر ہم تم چلتی سی نا، کدی میں کدی توں، کدی میں کدی توں، اوئے جو بیچ بیجدار تے من وچ ہم تم کچھ ہوتے، تن کی بات بلانی، بلانی دار تے وہ چیزاں چلیاں گئی، ہن میں نہیں رہی کلا توں ہے، اس کر کے ایسا ویکتی ایک ایسی گرفت وچ ایک ایسے نشے وچ ڈب جاندا ہے کہ وہ اپنے سائن اپنا نام ایک سپنا دیکھتا ہے، وہ اپنے شریر نو ایک سپنے وانگو دیکھتا ہے، وہ اپنے سارے سسٹم نو ایک سپنے وانگو دیکھ رہا ہے، کیونکہ دیکھ رہا بھی میرا مجھ میں کچھ نہیں، جو کچھ ہے سو تیرا، تیرا تجھ کو سونپ دے کیا لگا ہے میرا، جدو تیرا ہو گیا پھر میرا وہ بچیا کی ہے، اس طرح کی ایک اوستھا، یہ ہومے دا پرتیک، ہومے یہ جات ہے، صرف تھوڑی جی ایک پائی سی وچ منوکھ نو چلاؤن واسطے، جات دا ارتھ بھی انہوں تھوڑا جا پتا رہے میں کون، پر یہ ود بھی ساڈے وچ زیادہ ہو گئی، ہومے یہ جات ہے، ہومے کرم کمائے، اس ہومے دے آسرے منوکھ پھر کرم کماؤندا ہے، ہومے ای بندنا، بندنا ہومے بندن ہے من دا، من نو پکڑ کے رکھ دی، फिर फिर जोनी पाए ते परत परत के मनुख नू फिर जोना विच पैना पैंदा, फिर उना दुखां दी रिपीटिंग फिर दोहराई, फिर वो सारे दुख, फिर वो सारा कलेश उदे गल विच पैंदा होमे कर होमे कितों उपजाए कित संजम ए जाए ए होमे कितों पैदा हुंदी ते केड़ी जुगत नाल ए खत्म हो सकदी होमे एहो हुक्म है पैया किरत फिराए इत स्पष्ट कर दिता गुरु साहब ने कि तेरे विच थोड़ी जी लेस मात्र होमे वाहगुरु ने पाई सी क्यों ता कि तू थोड़ा जा संसार विच विचरदा रहे पर तू सारी अपनी जिन्हों आपां एक पंजाबी दा मुहावरा है वो बड़ा सरल है ते इस चीज नूं समझ विच आउण जाएगा पुराने समय दे विच सारे लोकां दे घर विच अग नहीं सी हुंदी पिंड विच एक दो घरां विच अग हुंदी सी और दूजे उहदे घरों जाके अग लैण जांदे हुंदे सी उहदे उत्ते एक मुहावरा है वी कोई बीबी अग लैण गई किसे घर विचों ते घर दे कब्जा करके बैठ गई होमे दा अर्थ यह है सिर्फ लोड़ सी जीवन की सिर्फ जरूरत सी थोड़ी जी लेस मात्र एक निशान पाया सी परमात्मा ने जिवें एक चिट ला दी जाती है भी फलानी चीज ये की है ये मनुख फलाना कौन है पर असी सारे शरीर नू पालिश कर ली होमे दी हुण होमे तो बिना अंदर दिसदे कुछ नहीं वो ज्यादा हो गई सिर्फ एक कारण विच होमे दुष्टि पाई थोड़ी जी पाई सी होमे एहो हुक्म है पै किरत फिराए ए तां पाई गई सी मनुख किरत कर सके थोड़ा जा तुरे जीवन अपना गुजार लवे फिर यह खत्म किवें होवे सतगुरु कहते होमे दीर्घ रोग है दीर्घ का अर्थ हुंदा लम्मा पुराना है बड़े चिर दा टाइफाइड हो चुका है हुण दवाइयां भी कम नहीं कर दियां ना यह होमे का बुखार जिहड़ा किसी थर्मामीटर विच आउंदा मनुख कह दिंदा जी कोई नहीं मेरे विच होमे शब्द बड़े ठीक ने मैं निभ जाना मैं बड़ा निम्रता विच पर एक इस तरह का गुमान जिहड़ा मन के गहरे तन विच रहिंदा है जिहड़ा मिलाप तो बिना निकल ही नहीं सकता ओनू सतगुरु कहिंदे ने ख्याल करी कि एवें तेरा भुलेखा हो सकता है माण अंदरों नहीं गया कबीर माया तजी ता क्या पया जो माण तजिया नहीं जाए होर ता छड़ दिता माया दे थां ते माण आके बह गया माण मुनि मुनिवर गले मान सबै को खाए इसलिए ये होमे सिर्फ उस दिन जाएगी इसलिए हजूर ने जिथे संसारी दी होमे दा वर्णन किया उथे मान दा बार बार वर्णन किया वेखी संसार दी होमे छड गया किते धर्म दी होमे अंदर बैठ गई संसार दी होमे ते बार दा बुखार है दिस पैगा शरीर गर्म में दवाई करा लेंगा ते धर्म दी होमे अंदर ली ओहदे तक ते कोई दवाई भी नहीं जानी ओहदे तक की जाएगा ओहदा इलाज की करेगा ना वो किसे टेस्ट विच आउणी क्योंकि असीं कह रहे हां साडा अहंकार मर गया पर ओह ते खड़ा होया उसे तक ओहदे विच खड़ा है इस करके ओहनूं खत्म करन दा यतन सतगुरु कह रहे ने होमे दीर्घ रोग है दारू की इस माहे दारू किहदे विच है दारू केड़ा है केड़ी जुगत ते जिहदे नाल होमे खत्म हो जाए ते सतगुरां ने कहा कृपा करे जे अपनी ता गुर का शब्द कमाए एक ते अरदास करे सिख और गुरु कृपा करे और फिर गुर सिख शब्द दी कमाई करे शब्द दी कमाई दे अर्थ दो ने शब्द नू जपना और शब्द विच जो कुछ क्या गया उस तरह जीवन बताउणा जिन्ना चिर दो नहीं रहणगे कपड़ा नहीं सीपेगा जे इकला आपां कहीए भी असीं गुरु दे आखे वैसे ही लगना ते जपना नहीं जपण तो बिना कहे ते नहीं लग्या जाएगा जे कहीए असीं जपना कला ते करो जो मर्जी फिर भी गल नहीं बनेगी ए दो चीजां जोड़नियां पैणगियां मनुख दा किरदार और मनुख दा जाप इसलिए शब्द की कमाई के अर्थ दो चीजा मिलदियां ने जदों उपर ते थले वाला धागा जुड़दा है उदों जोड़ पैणगा शब्द की कमाई का अर्थ शब्द नूं जपना और बिल्कुल नाल जो कुछ गुरबाणी विच कहा जा रहा है ओनू जीवन ते लागू करना जदों दो इकट्ठे होणगे फिर साहिब कहिंदे ने फिर मैनूं तू आके दसी भी कुछ हुंदा है कि नहीं ओहदे तो पहला मेरे कोल आई ना भी कुछ हुंदा नहीं कुछ भी नहीं होएगा ये दो इकट्ठे करेगा तो होएगा जे नहीं करेगा तो नहीं होएगा इसलिए सतगुरु कहिंदे ने कृपा करे जे अपनी ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹੇ ਸੁਣੋ ਜਨੋ ਹੇ ਜਨੋ ਹੇ ਗੁਰਸਿੱਖੋ ਹੇ ਗੁਰਮੁਖ ਪਿਆਰਿਓ ਰੱਬ ਦੇ ਪਿਆਰਿਓ ਇਹ ਗੱਲ ਧਿਆਨ ਨਾਲ ਸਰਵਣ ਕਰੋ ਇਤ ਸੰਜਮ ਸੰਜਮ ਦਾ ਅਰਥ ਹੈ ਜੁਗਤ ਦੁੱਖ ਜਾਏ ਜਿਹੜੇ ਦੁੱਖ ਨੂੰ ਆਪਾਂ ਲੈ ਕੇ ਗੁਰੂ ਕੋਲ ਅਰਦਾਸ ਕਰਨ ਵਾਸਤੇ ਪਹੁੰਚਦੇ ਹਾਂ ਗੁਰੂ ਸਾਹਿਬ ਨੇ ਕਿਹਾ ਕਿ ਇਤ ਸੰਜਮ ਆ ਜਿਹੜਾ ਉਪਰ ਵਾਲਾ ਸੰਜਮ ਇਹਨੂੰ ਕਰੀਏ ਇਸ ਦਵਾਈ ਨੂੰ ਖਾਈਏ ਤਾਂ ਕਿ ਜੀਵਨ ਵਿਚੋਂ ਦੁੱਖਾਂ ਦਾ ਖਾਤਮਾ ਹੋ ਕੇ ਤੇ ਸੁਖ ਦੀ ਪ੍ਰਾਪਤੀ ਹੋਵੇ ਸੋ ਹਜ਼ੂਰ ਸੱਚੇ ਪਾਤਸ਼ਾਹ ਦੀ ਕਰਨ ਕਿਰਪਾਲਤਾ ਆਪਣੇ ਦਰੋਂ ਕਰੋ ਇਦਾਤ ਆਪਣੇ ਦਰ ਦਾ ਪਿਆਰ ਬਖਸ਼ਿਸ਼ ਕਰ ਸਮੂਹ ਸੰਗਤਾਂ ਜਿਹੜੀਆਂ ਆਪ ਗੁਰੂ ਚਰਨਾਂ ਵਿਚ ਪਹੁੰਚਦੇ ਹੋ ਸਾਰਿਆਂ ਨੂੰ ਜੀ ਆਇਆ ਹੈ ਬਹੁਤ ਬਹੁਤ ਧੰਨਵਾਦ ਇਹਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਭਾਈ ਦਲਜੀਤ ਸਿੰਘ ਹੋਰੀ ਪਹੁੰਚੇ ਨੇ ਉਹ ਵੀ ਆਪ ਜੀ ਨੂੰ ਹੁਣ ਪੁਰ ਸ਼ਬਦ ਨਾਲ ਜੋੜਨਗੇ ਭੁੱਲਾ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।